ਤਾ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਉਸ ਖੁਦਾ ਦੀ ਖੁਦਾਈ ਦਾ ਕੋਈ ਅੰਤ ਨਹੀਂ ਹੈ, ਉਹ ਖੁਦਾ ਦੀ ਕੁਦਰਤ ਦਾ ਕੋਈ ਅੰਤ ਨਹੀਂ ਹੈ। ਅਸੀਂ ਬਹੁਤ ਖੋਜਿਆ, ਜੀਵ ਨੇ, ਸਾਇੰਸਦਾਨਾਂ ਨੇ, ਸਾਡੇ ਗੁਰਮੁਖ ਪਿਆਰਿਓ ਵਿਗਿਆਨੀਆਂ ਨੇ, ਸਾਇੰਸ ਨੇ ਬਹੁਤ ਖੋਜਿਆ, ਬਹੁਤ ਕੁਛ ਲੱਭਿਆ, ਬਹੁਤ ਕੁਛ ਪਾਇਆ, ਪਰ ਅਜੇ ਬਹੁਤ ਸਾਰੇ ਕੁਦਰਤ ਦੇ ਭੇਦ, ਖੁਦਾ ਦੀ ਖੁਦਾਈ ਦਾ ਅੰਤ ਹੀ ਕੋਈ ਨਹੀਂ। ਹਰ ਕੀ ਗਤ ਨਹਿ ਕੋ ਜਾਣੈ, ਸਤਿਗੁਰਾਂ ਦੀ ਬਾਣੀ ਦਾ ਬਚਨ ਹੈ, ਜੋਗੀ ਜਤੀ ਤਪੀ ਪਚਹਾਰੇ ਅਰਬ ਲੋਕ ਸਿਆਨੇ। ਉਹ ਵਾਹਿਗੁਰੂ ਖੁਦਾ ਦੀ ਖੁਦਾਈ ਦਾ ਕਿਸੇ ਨੇ ਅੰਤ ਤਾਂ ਕੀ ਪਾਉਣਾ, ਉਹਦੇ ਪੂਰਨ ਭੇਦਾਂ ਨੂੰ ਕੋਈ ਨਹੀਂ ਪਾ ਸਕਿਆ। ਇਹੀ ਖੁਦਾ ਦੀ ਖੁਦਾਈ ਹੈ। ਜਿਸ ਦਿਨ ਖੁਦਾ ਦੀ ਖੁਦਾਈ ਦਾ ਅੰਤ ਪਾ ਲਿਆ, ਉਸ ਦਿਨ ਤੇ ਖੁਦਾ ਦਾ ਅੰਤ ਗੁਰਮੁਖ ਪਿਆਰਿਓ, ਪਰ ਇਹ ਹੋ ਨਹੀਂ ਸਕਦਾ। ਸਤਿਗੁਰਾਂ ਦੀ ਬਾਣੀ ਦਾ ਬਚਨ ਸਿੱਧਾਂ ਨਾਲ ਗੋਸ਼ਟ ਹੋਈ ਤੇ ਸਿੱਧਾਂ ਨੇ ਆਖਿਆ, ਨਾਨਕਾ ਉਸ ਖੁਦਾ ਦਾ ਕੋਈ ਅੰਤ ਨਹੀਂ ਹੈ, ਵਾਹਿਗੁਰੂ ਬੇਅੰਤ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਚ ਗੁਰੂ ਸਰੂਪਾਂ ਦੇ ਅੰਦਰ ਸਤਿਗੁਰਾਂ ਨੇ ਵੱਖ ਵੱਖ ਜਾਮਿਆਂ ਜੋ ਬਾਣੀ ਉਚਾਰਨ ਕੀਤੀ, ਵਚਨ ਕੀਤਾ, ਆਖਿਆ ਸਿੱਧੋ ਵਾਹਿਗੁਰੂ ਦਾ ਅੰਤ ਹੈ, ਖੁਦਾ ਦਾ ਅੰਤ ਹੈ। ਉਹ ਬੜੇ ਹੈਰਾਨ ਹੋ ਗਏ, ਕੀ ਹੈ ਖੁਦਾ ਦਾ ਅੰਤ? ਅੱਜ ਤੱਕ ਜਿੰਨੇ ਮਤ ਮਤਾਂਤਰ, ਜਿੰਨੇ ਧਰਮ ਗ੍ਰੰਥ, ਜਿੰਨੇ ਵੇਦ ਸ਼ਾਸਤਰ, ਸਭ ਚ ਲਿਖਿਆ ਖੁਦਾ ਦਾ ਅੰਤ ਨਹੀਂ ਹੈ। ਨਾਨਕਾ ਤੂੰ ਖੁਦਾ ਦਾ ਅੰਤ ਕਹਿੰਦਾ, ਖੁਦਾ ਦਾ ਅੰਤ ਕਿਵੇਂ ਹੈ? ਤੇ ਸਤਿਗੁਰਾਂ ਨੇ ਬਾਣੀ ਵਿਚ ਉਚਾਰਿਆ, ਇਹੋ ਅੰਤ ਨਾ ਜਾਣੈ ਕੋਈ। ਉਹ ਖੁਦਾ ਦਾ ਅੰਤ ਹੀ ਇਹ ਹੈ ਕਿ ਉਸ ਨੂੰ ਕੋਈ ਵੀ ਮਨੁੱਖ ਜਾਣ ਨਹੀਂ ਸਕਦਾ, ਜੀਵ ਜਾਣ ਨਹੀਂ ਸਕਦਾ, ਇਹ ਖੁਦਾ ਦਾ ਅੰਤ ਹੈ। ਤੂੰ ਬੇਅੰਤ ਕੋ ਵਿਰਲਾ ਜਾਣੈ, ਉਸ ਦਾ ਅੰਤ ਕੋਈ ਨਹੀਂ ਪਾ ਸਕਦਾ। ਅੰਤ ਕੋ ਚਾਹਣ ਜੋ ਗਏ ਸੋ ਆਏ ਅਣਤ ਗਵਾਏ। ਜਿਵੇਂ ਧਰਮ ਗ੍ਰੰਥਾਂ ਵਿਚ ਲਿਖਿਆ, ਇੱਕ ਲੂਣ ਦੀ ਡਲੀ ਸਮੁੰਦਰ ਦਾ ਥਾਹ ਪਾਉਣ ਵਾਸਤੇ ਆਪਣੇ ਸਾਥੀਆਂ ਨੂੰ ਕਹਿ ਕੇ ਮੈਂ ਸਮੁੰਦਰ ਦੀ ਡੂੰਘਾਈ ਨੂੰ ਮਾਪ ਕੇ ਆਵਾਂਗੀ, ਸਮੁੰਦਰ ਕਿੰਨਾ ਡੂੰਘਾ, ਇਹ ਸਮੁੰਦਰ ਦਾ ਖੇਤਰਫਲ ਕਿੰਨਾ, ਇੰਨੀ ਡੂੰਘਾਈ ਕਿੰਨੀ ਹੈ। ਪਰ ਧਰਮ ਗ੍ਰੰਥ ਵਿਚ ਲਿਖਿਆ ਹੋਇਆ ਕਿ ਚਲੀ ਪੁੱਤਰੀ ਲਾਉਣ ਕੀ ਥਾਹੇ ਸਮੁੰਦਰ ਕੀ ਲੈਣ, ਅਨਾਥ ਆਪ ਆਪੇ ਭਈ ਪ੍ਰਗਟ ਕਹੇ ਕੋ ਬੈਣ। ਕਹਿੰਦੇ ਜਿਸ ਵੇਲੇ ਉਹ ਆਪਣੇ ਸਾਥੀਆਂ ਨੂੰ ਕਹਿ ਕੇ ਕਿ ਮੈਂ ਸਮੁੰਦਰ ਦਾ ਥਾਹ ਪਾ ਕੇ ਵਾਪਸ ਆਵਾਂਗੀ, ਕਿੰਨਾ ਕੁ ਡੂੰਘਾ, ਇਹਦੀ ਲੰਬਾਈ ਚੌੜਾਈ ਕਿਤਨੀ ਹੈ। ਪਰ ਰਿਜ਼ਲਟ ਕੀ ਹੋਇਆ? ਕਹਿੰਦੇ ਲੂਣ ਦੀ ਡਲੀ ਥੋੜਾ ਜਿਹਾ ਕੁਝ ਮੀਟਰ ਹੀ ਪਾਣੀ ਦੇ ਤਹਿ ਦੇ ਅੰਦਰ ਗਏ, ਉਹਦਾ ਆਪਣਾ ਸਰੂਪ ਖਤਮ ਹੋ ਗਿਆ ਤੇ ਲੂਣ ਦੀ ਡਲੀ ਖੁਰ ਕੇ ਪਾਣੀ ਦੇ ਵਿਚ ਪਾਣੀ ਦਾ ਰੂਪ ਬਣ ਗਈ, ਪਾਣੀ ਦੇ ਨਾਲ ਹੀ ਮਿਲ ਗਈ ਵਾਪਸ ਆ ਕੇ। ਤੇ ਉਹਨੇ ਕੀ ਦੱਸਣਾ ਸੀ? ਜਿਹੜੇ ਵਾਹਿਗੁਰੂ ਦਾ ਅੰਤ ਪਾਉਣ ਵਾਸਤੇ, ਖੁਦਾ ਦੀ ਖੁਦਾਈ ਦਾ ਅੰਤ ਪਾਉਣ ਵਾਸਤੇ ਗਏ, ਉਨ੍ਹਾਂ ਨੇ ਆਪਣਾ ਅੰਤ ਜਿਹੜਾ ਸੀ ਉਹ ਗਵਾ ਦਿੱਤਾ, ਉਹਦੇ ਵਿਚ ਹੀ ਲੀਨ ਹੋ ਗਏ। ਉਹ ਖੁਦਾ ਦੀ ਖੁਦਾਈ ਦਾ ਕੋਈ ਅੰਤ ਨਹੀਂ ਪਾ ਸਕਿਆ। ਸੋ ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਜੋ ਕੁਦਰਤ ਹੈ, ਜੋ ਖੁਦਾ ਦੀ ਖੁਦਾਈ ਹੈ, ਉਹਦਾ ਅੰਤ ਤਾਂ ਕੀ? ਉਸ ਦੀ ਕੁਦਰਤ ਦਾ ਅੰਤ ਨਹੀਂ, ਭਾਵੇਂ ਸਾਇੰਸ ਨੇ ਬਹੁਤ ਖੋਜ ਕੀਤੀ ਹੈ, ਪਰ ਟੁੱਟੇ ਹੋਏ ਫਲ ਨੂੰ ਮੁੜ ਦਰਖਤ ਦੇ ਨਾਲ ਜੋੜਨਾ ਅਸੰਭਵ ਹੈ। ਇਸੇ ਤਰ੍ਹਾਂ ਇਹ ਮਨੁੱਖਾ ਜਨਮ ਜਿਉਂ ਬਨ ਫਲ ਪਾ ਕੇ ਭੋਏ ਗਿਰੇ, ਬਾਹਰ ਨਾ ਲੱਗੇ ਡਾਰ, ਸੱਚੇ ਪਾਤਸ਼ਾਹ ਬਚਨ ਕਰਦੇ, ਮੁੜ ਮਨੁੱਖਾ ਜਨਮ ਜਿਹੜਾ ਤੈਨੂੰ ਮਿਲਣਾ ਨਹੀਂ ਹੈ, ਜਿਵੇਂ ਟੁੱਟਿਆ ਹੋਇਆ ਫਲ ਦਰਖਤ ਦੇ ਨਾਲ ਨਹੀਂ ਲੱਗ ਸਕਦਾ, ਇਸੇ ਤਰ੍ਹਾਂ ਇਹ ਮਨੁੱਖਾ ਜਨਮ ਤੈਨੂੰ ਵਾਰ ਵਾਰ ਨਹੀਂ ਹੱਥ ਆਉਣਾ। ਇਸ ਕਰਕੇ ਗੁਰਬਾਣੀ ਦੇ ਬਚਨ, ਇਹ ਤੇਰੀ ਅਵਸਰ, ਇਹ ਤੇਰੀ ਵਾਰ, ਘੱਟ ਭੀਤਰ ਤੂੰ ਦੇਖ ਵਿਚਾਰ, ਵਾਹਿਗੁਰੂ ਦੀ ਬੰਦਗੀ ਨਾਲ ਜੁੜ, ਭਗਤੀ ਨਾਲ ਜੁੜ, ਤੇਰਾ ਜੀਵਨ ਸਫਲ ਹੋ ਜਾਵੇਗਾ। ਸਮੁੱਚੀ ਮਨੁੱਖਤਾ ਨੂੰ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੇ ਉਪਦੇਸ਼ ਬਖਸ਼ਿਆ, ਸਾਰੇ ਸੰਸਾਰ ਨੂੰ ਉਪਦੇਸ਼ ਬਖਸ਼ਿਆ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਆਵੇ ਸਤਿਗੁਰ ਦੀ ਸ਼ਰਨ ਵਿਚ, ਸਤਿਗੁਰ ਦਾ ਉਪਦੇਸ਼ ਤੇ ਸੰਦੇਸ਼ ਚੌ ਵਰਨਾ ਕੋ ਸਾਂਝਾ। ਸੁਆਓ ਸਤਿਗੁਰ ਰਹਿਮਤ ਕਰ ਰਹੇ ਹੈ। ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਆਪ ਸਰਵਣ ਕਰਦੇ ਆ ਰਹੇ ਹੋ। ਵਿਹਾਗੜੇ ਰਾਗ ਵਿਚ ਸ਼ਹੀਦਾਂ ਦੇ ਸਰਦਾਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ। ਸ਼ਬਦ ਦਾ ਤੀਜਾ ਬੰਦ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੇ 546 ਅੰਗ ਦੇ ਉੱਤੇ ਪਾਵਨ ਬਾਣੀ ਜੋ ਸਤਿਗੁਰਾਂ ਦੀ ਅੰਕਿਤ ਕੀਤੀ ਹੋਈ ਹੈ, ਜਿਸ ਦਾ ਗੁਰਮੁਖ ਪਿਆਰੇ ਸਤਿਕਾਰਯੋਗ ज्ञानी साहेब भाई साहेब सिंह साहब होना तो आप जी ने मूल पाठ सरवण कीता है। आओ जो सतगुर सचे पातशाह इस पावन बाणी विच सानू विचार बख्शिश कर रहे हैं, उस पावन बाणी दी विचार नू समझ करके असी अपने जीवन दे विच धारण कर लिए ताकि साडा जीवन सफला हो जावे, साडा मनुखा जन्म सफला हो जावे। गुरबाणी दी विचारधारा असी अपने जीवन विच धारण कर लईए। माफ करना, गुरबाणी केवल पढ़न लई नहीं है, गुरबाणी केवल सुन लई नहीं है, गुरबाणी केवल मत्था टेकन लई नहीं है, यह सारा कुछ करना है, पर इहदे विच जो सिद्धांत है गुरबाणी दे दर्शन सतगुरां नूं मत्था टेक के अपने पुन भाग बनाउणे, नतमस्तक होना वड्डे भागां दी निशानी है, पर इथों तक सीमित नहीं रह जाना। गुरबाणी नूं पढ़ना वड्डे भागां दी निशानी है, पर पढ़न तक सीमित नहीं रह जाना। गुरबाणी नूं विचारना गुरबाणी नूं सुनना वड्डे भागां दी निशानी है, पर इथों तक सीमित नहीं रह जाना। जो गुरबाणी ने उपदेश बख्शिया, जो गुरबाणी दी विचारधारा, जो गुरबाणी दी साडे गुरु साहिबाना दी फलासफी है, उस नूं समझना वड्डे भागां दी निशानी है। पर कहानी इत्थे खत्म नहीं होनी, पढ़ सुन के विचार के असी उन्हूं अपने जीवन विच धारण करना। प्रैक्टिकली जीवन साडा गुरु ग्रंथ साहिब दी पावन बाणी अनुसार होवे। इंसान गलतियां दा पुतला, असी पैर पैर ते कदम कदम ते भुलदे हां, पर सतगुर दे चरणां च नतमस्त हो के सतगुर तो हमेशा यही आशीर्वाद मंगना कि सतगुर सचे पातशाह कृपा करो, बख्शिश करो। तुसी शरण पियां दी लाज रखदे हो, असी खिन खिन भुलण हार हां, आप बख्शिंद पिता हो, आप कृपा करके सानू बख्शो। साडियां भुलां गलतियां औगुणां नूं चितारना ना करो, असी आप जी दी शरण हां। मेल लहो दयाल ढह पए द्वारे आ, रख ले वो दीन दयाल भ्रमत बहु हारे आ। सतगुर दी शरण जैसा बारक पाए सो पाई, लख अपराध कमावे, कर उपदेश झिड़के बहु भाती, बहुत पिता गल लावे, पिछले औगुण बख्श ले प्रभ आगै मार्ग पावे। सतगुर सचे पातशाह दे चरणा च अरदासा करके एक दिन बाजा वाले सतगुर पासों प्रेम सुराही पीती, भाग हमारे लिखी फकीरी सो मस्तक धर लीती, पिछली उम्र गुणा ही बीती, हर की भगत ना कीती, आगे समझ चलो नंद लाला पाशा जो बीती सो बीती। अगे समझ चलना गुरु अगे अरदास करके, सतगुर कृपा करो विसर नाही दा तार अपना नाम देहो, गुण गावां दिन रात नानक चाओ एहो। कृपा करो सचे पातशाह आप जी दी बंदगी, आप जी दी भगती दी दात, आप जी दी शरण आए फिर परिया तौ शरणाए। महाराज आप जी दी शरण विच हां, फिरत फिरत प्रभ आया, परिया तौ शरणाए, नानक की प्रभ बेनती अपनी भगती लाए। सचे पातशाह साडे ते रहमत करो, बख्शिश करो। सतगुर सचे पातशाह दा भी ऐसा उपदेश इस शब्द दे अंदर कि वाहगुरु दी बंदगी नाल जुड़ो, बंदगी नालों टुटिया होया मनुख, वाहगुरु दी भगती नालों टुटिया होया मनुख, वाहगुरु दे गुणा नालों टुटिया होया मनुख भटकदा है, भटकना है उसनों। 84 लाख जोना दी भटकना, जम जम मरे मरे फिर जमे, बहुत सजाए पया देश लम्मे। सतगुर सचे पातशाह दी पावन बाणी दा वचन है, मनुख भटक रिहा वाहगुरु दी बंदगी नूं छड के, बंदगी नूं भुल के, सिमरन नूं छड के, वाहगुरु ने जो जीवन जाच बख्शी उस नूं छड के मनुख भटक रिहा। ते ख्याल करियो अज गुरु अर्जन देव सचे पातशाह इस पावन शब्द विच भी ऐसा वचन कर रहे हन, बीज ना कोई करे अकिरत घन विछड़ पया। सचे पातशाह कहंदे जिहड़ा वाहगुरु दे गुणा नूं भुल जांदा, जिहड़ा वाहगुरु दे परोपकारां नूं भुल जांदा, अपने मनुखा जन्म दे जो प्रयोजन है उस नूं भुल जांदा कि वाहगुरु दी बंदगी करके वाहगुरु तो लीन होना, विछड़िया हां परम जोत तों, परमात्मा तो विछड़ के जीव आत्मा बनी है, ते जीव आत्मा तो मुड़ परमात्मा दा रूप होना। पर जिहड़ा मनुख भुल जांदा इस विचार नूं, इस सतगुरु दे सिद्धांत नूं, इस जीवन दी विचारधारा नूं, अकिरत कण बन जांदा, वाहगुरु दे परोपकारां गुणां नूं भुल जांदा, अकिरत कण बन जांदा, ਤੇ ਇਹੋ ਜੇ ਅਕਿਰਤ ਘਣ ਨੂੰ ਫਿਰ ਵਾਹਿਗੁਰੂ ਨਾਲ ਜੋੜਨ ਵਾਸਤੇ ਕੋਈ ਵਿਚੋਲਗਿਰੀ ਵੀ ਨਹੀਂ ਕਰਦਾ। ਬੀਜ ਨਾ ਕੋਈ ਕੋਏ ਕਰੇ, ਬੀਜ ਦਾ ਅਰਥ ਹੈ ਵਿਚੋਲਾਪਣ। ਕੋਈ ਫਿਰ ਵਿਚੋਲਾਪਣ ਵਿਚੋਲਗਿਰੀ ਵੀ ਨਹੀਂ ਕਰਦਾ ਇਹੋ ਜੇ ਮਨੁੱਖ ਦੀ, ਜਿਹੜਾ ਵਾਹਿਗੁਰੂ ਤੋਂ ਵਿਛੜਿਆ ਅਕਿਰਤ ਘਣ ਹੋ ਜਾਂਦਾ ਹੈ। ਤੇ ਖਿਆਲ ਕਰਨਾ, ਬੀਜ ਨਾ ਕੋਈ ਕਰੇ ਅਕਿਰਤ ਘਣ ਵਿਛੜ ਪਿਆ, ਉਹ ਵਾਹਿਗੁਰੂ ਦੀ ਉਸ ਬੰਦਗੀ ਤੋਂ, ਮਿਹਰ ਤੋਂ, ਰਹਿਮਤ ਤੋਂ, ਬਖਸ਼ਿਸ਼ ਤੋਂ ਵਿਛੜ ਜਾਂਦਾ, ਅਕਿਰਤ ਘਣ ਬਣ ਜਾਂਦਾ। ਤੇ ਕਿਰਤ ਘਣ ਸਭ ਤੋਂ ਭੈੜਾ ਮਨੁੱਖ ਅਕਿਰਤ ਘਣ ਲਿਖਿਆ। ਜੇ ਸਿੱਖ ਜਗਤ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੜ੍ਹੀਏ, ਉਨ੍ਹਾਂ ਦੀਆਂ ਵਾਰਾਂ, ਉਨ੍ਹਾਂ ਦੇ ਕਵਿਤ ਸਵਈਏ, ਤੇ ਬੜਾ ਉਪਦੇਸ਼ ਉਨ੍ਹਾਂ ਨੇ ਗੁਰਮੁਖ ਪਿਆਰਿਓ ਸਾਨੂੰ ਗੁਰਮੁਖ ਬਣਨ ਵਾਸਤੇ, ਗੁਰਸਿੱਖ ਬਣਨ ਵਾਸਤੇ, ਅਕਿਰਤ ਘਣਤਾ ਤੋਂ ਬਚਣ ਵਾਸਤੇ, ਅਕਿਰਤ ਘਣਤਾ ਦੇ ਬਾਬਤ ਭਾਈ ਗੁਰਦਾਸ ਜੀ ਨੇ ਤੇ ਇੱਥੋਂ ਤੱਕ ਲਿਖ ਦਿੱਤਾ। ਭਾਈ ਗੁਰਦਾਸ ਜੀ ਲਿਖਦੇ, ਮੱਧ ਵਿਚ ਰਿੱਧਾ ਪਾਏ ਕੈ ਕੁੱਤੇ ਦਾ ਮਾਸ, ਧਰਿਆ ਮਾਨਸ ਖੋਪੜੀ ਤਿਸ ਮੰਦੀ ਵਾਸ, ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ, ਢੱਕ ਲੈ ਚੱਲੀ ਚੂਹੜੀ ਕਰ ਭੋਗ ਵਿਲਾਸ, ਆਖ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ, ਨਦਰੀ ਪਵੇ ਅਕਿਰਤ ਘਣ ਮਤ ਹੋਏ ਵਿਨਾਸ਼। ਭਾਈ ਗੁਰਦਾਸ ਜੀ ਨੇ ਉਪਦੇਸ਼ ਬਖਸ਼ਿਆ। ਭਾਈ ਗੁਰਦਾਸ ਜੀ ਕਹਿੰਦੇ, ਕਿਸੇ ਔਰਤ ਨੇ ਸ਼ਰਾਬ ਦੇ ਅੰਦਰ ਕੁੱਤੇ ਦਾ ਮਾਸ ਬਣਾਉਣਾ ਕੀਤਾ। ਪਾਣੀ ਵਿਚ ਨਹੀਂ ਰਹਿੰਦਿਆਂ, ਸ਼ਰਾਬ ਦੇ ਅੰਦਰ, ਮਦ ਵਿਚ, ਮਦ ਨਾਮ ਹੈ ਸ਼ਰਾਬ ਦਾ, ਸ਼ਰਾਬ ਦੇ ਅੰਦਰ ਕੁੱਤੇ ਦਾ ਮਾਸ ਰਿੰਨਣਾ ਕੀਤਾ। ਦੋਨੇ ਹੀ ਵਸਤੂਆਂ ਮਾੜੀਆਂ, ਇੱਕ ਤੇ ਮਾਸ ਤੇ ਦੂਜਾ ਸ਼ਰਾਬ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਐਸਾ ਬਚਨ ਆਉਂਦਾ, ਸੱਚੇ ਪਾਤਸ਼ਾਹ ਮਹਾਰਾਜ ਨੇ ਸ਼ਰਾਬ ਨੂੰ ਜਿਹੜਾ ਹੈ ਭ੍ਰਿਸ਼ਟ ਕਹਿਣਾ ਕੀਤਾ, ਸ਼ਰਾਬ ਨੂੰ ਸ਼ਰਾਬ ਤੋਂ ਦੂਰ ਰਹਿਣ ਦੀ ਬਾਤ। ਸ਼ਰਾਬ ਦੇ ਅਰਥੀ ਵਿਦਵਾਨਾਂ ਨੇ ਸ਼ਰਾਰਤ ਦਾ ਪਾਣੀ, ਸਰ ਪਲਸ ਆਵ, ਸਰ ਜਮਾ ਆਵ, ਜੋ ਸ਼ਰਾਰਤ ਦਾ ਪਾਣੀ ਹੈ ਜਿਹਨੂੰ ਪੀ ਕੇ ਸ਼ਰਾਰਤਾਂ ਸੁੱਝਦੀਆਂ ਨੇ, ਧਰਮ ਕਰਮ ਤੋਂ ਦੂਰ ਹੋਣੇ ਆ, ਭਾਵੇਂ ਕਿ ਰਹਿਤ ਮਰਜ਼ਾਦਾ ਦੇ ਅੰਦਰ ਇਸ ਨੂੰ ਬਜ਼ਰ ਕੁਰੈਤ ਨਹੀਂ ਪਰ ਨਸ਼ਾ ਜ਼ਰੂਰ ਲਿਖਿਆ ਸ਼ਰਾਬ ਨੂੰ ਕਿ ਸ਼ਰਾਬ ਨਸ਼ਾ ਹੈ ਤੇ ਸਿੱਖ ਨੇ ਇਸ ਨਸ਼ੇ ਤੋਂ ਦੂਰ ਰਹਿਣਾ ਹੈ, ਇਸ ਨਸ਼ੇ ਤੋਂ ਬਚਣਾ ਹੈ ਸ਼ਰਾਬ ਤੋਂ। ਗੰਦੀ ਵਸਤੂ ਹੈ, ਮਾੜੀ ਵਸਤੂ ਹੈ। ਤੇ ਖਿਆਲ ਕਰਨਾ ਗੁਰਮੁਖ ਪਿਆਰਿਓ, ਭਾਈ ਗੁਰਦਾਸ ਜੀ ਕਹਿੰਦੇ, ਕਿਸੇ ਔਰਤ ਨੇ ਮਦ ਵਿਚ ਰਿੱਧਾ ਪਾਏ ਕੈ ਕੁੱਤੇ ਦਾ ਮਾਸ, ਧਰਿਆ ਮਾਨਸ ਖੋਪਰੀ ਤੇ ਸੰਬੰਧੀ ਵਾਸ, ਫਿਰ ਉਸ ਬਣੇ ਹੋਏ ਮਾਸ ਨੂੰ ਕਿਸੇ ਵਧੀਆ ਸਟੀਲ ਦੇ ਬਰਤਨ, ਚਾਂਦੀ ਦੇ ਬਰਤਨ ਚ ਨਹੀਂ ਪਾਇਆ, ਉਸ ਨੂੰ ਇਕ ਮਨੁੱਖ ਦੀ ਖੋਪੜੀ ਦੇ ਅੰਦਰ, ਮਰੇ ਹੋਏ ਮਨੁੱਖ ਦੀ ਖੋਪੜੀ ਨੂੰ ਬਰਤਨ ਬਣਾਇਆ ਤੇ ਉਸ ਮਾਸ ਨੂੰ ਉਹਦੇ ਵਿਚ ਪਾ ਲੈਣਾ ਕੀਤਾ, ਟਿਕਾ ਲੈਣਾ ਕੀਤਾ। ਧਰਿਆ ਮਾਨਸ ਖੋਪੜੀ ਤੇ ਸੰਬੰਧੀ ਵਾਸ, ਤੇ ਅਗਾਂਹ ਭਾਈ ਗੁਰਦਾਸ ਜੀ ਲਿਖਦੇ ਨੇ, ਰੱਤੂ ਭਰਿਆ ਕੱਪੜਾ, ਫਿਰ ਇਕ ਕੱਪੜੇ ਨੂੰ ਪੂਰਾ ਖੂਨ ਦੇ ਨਾਲ ਲਵੇੜ ਕਰਕੇ, ਖੂਨ ਦੇ ਨਾਲ ਭਿਉ ਕਰਕੇ, ਗਹਿ ਗੱਚ ਕਰਕੇ, ਖੂਨ ਦੇ ਨਾਲ ਉਸ ਮਾਸ ਨੂੰ ਖੋਪੜੀ ਦੇ ਵਿਚ ਜਿਸ ਨੂੰ ਪਾਇਆ ਹੋਇਆ ਉਹਨੂੰ ਢੱਕ ਲੈਣਾ ਕੀਤਾ। ਸ਼ਰਾਬ ਵਿਚ ਬਣਿਆ ਕੁੱਤੇ ਦਾ ਮਾਸ ਮਨੁੱਖ ਦੀ ਖੋਪੜੀ ਚ ਪਿਆ ਤੇ ਉਤੋਂ ਖੂਨ ਨਾਲ ਭਰੇ ਹੋਏ ਕੱਪੜੇ ਦੇ ਨਾਲ ਢੱਕ ਦੇਣਾ ਕੀਤਾ। ਉਸ ਨੂੰ ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ, ਢੱਕ ਲੈ ਚੱਲੀ ਚੂਹੜੀ ਕਰ ਭੋਗ ਵਿਲਾਸ। ਭੋਗ ਵਿਲਾਸਾਂ ਦੇ ਅੰਦਰ ਕਾਮ ਕ੍ਰੋਧ ਹੰਕਾਰ ਦੇ ਵਿਚ ਰੱਤੀ ਹੋਈ ਮਾੜੇ ਕਰਮਾਂ ਵਾਲੀ ਔਰਤ ਉਸ ਨੂੰ ਇਸ ਤਰ੍ਹਾਂ ਢੱਕ ਕੇ ਲਿਜਾ ਰਹੀ ਸੀ ਤੇ ਅੱਗੋਂ ਕਿਸੇ ਆਉਂਦੇ ਮੁਸਾਫਰ ਨੇ ਪੁੱਛਿਆ ਕਿ ਭੈਣ ਆ ਕੀ ਵਸਤੂ ਹੈ, ਖੂਨ ਚੋਰਿਆ, ਖੂਨ ਦਾ ਭਰਿਆ ਕੱਪੜਾ ਉੱਤੇ ਪਾਇਆ, ਮੱਖੀਆਂ ਭਿਣਕ ਰਹੀਆਂ ਨੇ, ਇਹਦੇ ਵਿਚ ਕੀ ਹੈ, ਇਹ ਕਿਸ ਚੀਜ਼ ਨੂੰ ਢੱਕ ਕੇ ਲਿਜਾ ਰਹੀ ਹੈ। ਤਾਂ ਉਸ ਔਰਤ ਨੇ ਵਿਸਥਾਰ ਨਾਲ ਦੱਸਿਆ, ਕਹਿਣ ਲੱਗੀ, ਭਰਾਵਾ ਇਹ ਕੁੱਤੇ ਦਾ ਮਾਸ ਹੈ, ਸ਼ਰਾਬ ਵਿਚ ਰਿੰਨਿਆ ਹੋਇਆ, ਮਨੁੱਖ ਦੀ ਖੋਪੜੀ ਚ ਪਾਇਆ। ਤੇ ਉਹ ਕਹਿਣ ਲੱਗਿਆ, ਪੁੱਛਣ ਵਾਲਾ ਕਹਿੰਦਾ, ਇੰਨੀ ਗੰਦੀ ਵਸਤੂ, ਇੰਨੀ ਮਾੜੀ ਵਸਤੂ, ਕੁੱਤੇ ਦਾ ਮਾਸ ਸ਼ਰਾਬ ਚ ਰਿੰਨਿਆ ਤੇ ਮਨੁੱਖ ਦੀ ਖੋਪੜੀ ਚ ਪਾਇਆ, ਇਹਨੂੰ ਢੱਕਣ ਦੀ ਕੀ ਲੋੜ ਸੀ, ਤੂੰ ਖੂਨ ਨਾਲ ਭਰੇ ਹੋਏ ਕੱਪੜੇ ਦੇ ਨਾਲ ਇਸ ਨੂੰ ਢੱਕਣਾ ਕਿਉਂ ਕੀਤਾ, ਕੱਜਣਾ ਕਿਉਂ ਕੀਤਾ, ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ, ਕਿਉਂ ਖੂਨ ਨਾਲ ਭਰੇ ਹੋਏ ਕੱਪੜੇ ਨਾਲ ਇਸ ਨੂੰ ਢੱਕਿਆ। ਆਖ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ ਤੇ, ਅੱਗੋਂ ਜਵਾਬ ਕੀ ਦਿੱਤਾ ਉਸ ਔਰਤ ਨੇ, ਭੋਗ ਵਿਲਾਸਾਂ ਵਿਚ ਮਾੜੇ ਕਰਮਾਂ ਚ ਰੱਤੀ ਹੋਈ ਉਹ ਔਰਤ, ਤੇ ਉਸਨੇ ਜਵਾਬ ਦਿੱਤਾ, ਕਹਿਣ ਲੱਗੀ ਭਰਾਵਾ ਇਹਨੂੰ ਢੱਕਿਆ ਤਾਂ ਕਿਤੇ ਕਿਸੇ ਇਕਿਰਤ ਘਣ ਦੀ ਨਜ਼ਰ ਨਾ ਇਹਦੇ ਤੇ ਪੈ ਜਾਵੇ, ਜੇ ਨਜ਼ਰ ਪੈ ਗਈ ਤੇ ਇਹਦੇ ਵਿੱਚ ਕੀੜੇ ਚੱਲ ਜਾਣੇ, ਕਿਰਮ ਚੱਲ ਜਾਣੇ। ਗੱਜ ਕੇ ਆਖੋ ਸਤਨਾਮ। ਇੰਨੀ ਮੰਦੀ ਵਸਤੂ ਉਹਨੂੰ ਵੀ ਢੱਕਣ ਦੀ ਲੋੜ ਹੈ, ਕਾਰਨ ਅਕਿਰਤ ਘਣ ਦੀ ਨਜ਼ਰ ਨਾ ਪੈ ਜਾਵੇ ਦਾ ਮਤਲਬ ਹੈ ਕਿ ਕਿਰਤ ਘਣ ਦੀ ਨਜ਼ਰ ਉਸ ਤੋਂ ਵੀ ਮਾੜੀ ਹੈ, ਉਹਨਾਂ ਵਸਤੂਆਂ ਤੋਂ ਵੀ ਮਾੜੀ ਹੈ, ਸ਼ਰਾਬ ਤੋਂ ਵੀ ਮਾੜੀ, ਕੁੱਤੇ ਦੇ ਮਾਸ ਤੋਂ ਵੀ ਮਾੜੀ ਹੈ, ਖੂਨ ਭਰੇ ਕੱਪੜੇ ਨਾਲ ਤਾਂ ਉਸ ਨੂੰ ਢੱਕਿਆ ਕਿ ਕਿਸੇ ਨਦਰੀ ਪਵੇ ਅਕਿਰਤ ਘਣ ਮਤ ਹੋਏ ਵਿਨਾਸ਼, ਕਿਸੇ ਕਿਰਤ ਘਣ ਦੀ ਨਜ਼ਰ ਨਾ ਪੈ ਜਾਵੇ। ਤੇ ਭਾਈ ਗੁਰਦਾਸ ਜੀ ਨੇ ਇਕ ਹੋਰ ਜਗ੍ਹਾ ਬੜਾ ਸੋਹਣਾ ਲਿਖਿਆ, ਭਾਈ ਗੁਰਦਾਸ ਜੀ ਕਹਿੰਦੇ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ। ਭਾਈ ਗੁਰਦਾਸ ਜੀ ਕਹਿੰਦੇ ਧਰਤੀ ਤੇ ਅਸਮਾਨ ਨਾਲ ਖਹਿੰਦੇ ਪਰਬਤ ਨੇ, ਪਹਾੜ ਨੇ। ਇਧਰ ਆਪਾਂ ਹਿਮਾਲਿਆ ਵਾਲੇ ਪਾਸੇ ਚਲੇ ਜਾਈਏ, ਸ੍ਰੀ ਹੇਮਕੁੰਡ ਸਾਹਿਬ ਵਾਲੇ ਪਾਸੇ ਚਲੇ ਜਾਈਏ ਤਾਂ ਦੇਖਦੇ ਆ ਗੁਰਮੁਖ ਪਿਆਰਿਓ, ਅਸਮਾਨ ਨਾਲ ਖਹਿੰਦੇ ਹੋਏ ਪਰਬਤ, ਜਿਨ੍ਹਾਂ ਨੂੰ ਦੇਖਣ ਵਾਸਤੇ ਸਾਨੂੰ ਆਪਣੀ ਦਸਤਾਰ ਤੇ ਹੱਥ ਰੱਖਣਾ ਪੈਂਦਾ, ਇੰਨੇ ਉੱਚੇ ਨੇ ਉਹ ਪਰਬਤ ਕਿ ਨਿਗਾਹ ਹੀ ਨਹੀਂ ਜਾਂਦੀ, ਉਪਰੋਂ ਬਦਲਾਂ ਦੇ ਨਾਲ ਢੱਕੇ ਜਾਂਦੇ, ਧੁੰਦ ਨਾਲ ਢੱਕੇ ਜਾਂਦੇ, ਉਨ੍ਹਾਂ ਦਾ ਸਿਰਾ ਨਜ਼ਰ ਹੀ ਨਹੀਂ ਪੈਂਦਾ, ਏਡੇ ਵੱਡੇ ਵੱਡੇ ਪਰਬਤ ਹੈ। ਭਾਈ ਗੁਰਦਾਸ ਜੀ ਕਹਿੰਦੇ ਪਰ ਧਰਤੀ ਨੂੰ ਕਹਿੰਦੀ ਮੈਨੂੰ ਇਨ੍ਹਾਂ ਦਾ ਭਾਰ ਨਹੀਂ ਲੱਗਦਾ, ਨਾ ਤਿਸ ਭਾਰੇ ਤਰਵਰਾਂ ਫਲ ਸੁਫਲ ਫਲਾਂ ਦੇ। ਧਰਤੀ ਦੇ ਉੱਤੇ 18 ਭਾਰ ਬਨਸਪਤ ਧਰਮ ਗ੍ਰੰਥਾਂ ਚ ਜ਼ਿਕਰ ਆਉਂਦਾ, ਇੰਨੇ ਦਰਖਤ ਨੇ ਦੁਨੀਆਂ ਦੇ ਉੱਤੇ ਫਲਾਂ ਨਾਲ ਲੱਦੇ ਹੋਏ ਬਾਗਾਂ ਦੇ ਬਾਗ ਨੇ ਧਰਤੀ ਤੇ, ਪਰ ਧਰਤੀ ਕਹਿੰਦੀ ਮੈਨੂੰ ਇਨ੍ਹਾਂ ਦਾ ਭਾਰ ਨਹੀਂ ਲੱਗਦਾ, ਮੈਨੂੰ ਉਨ੍ਹਾਂ ਦਰਖਤਾਂ ਦਾ ਭਾਰ ਨਹੀਂ, ਨਾ ਤਿਸ ਭਾਰੇ ਸ਼ਾਇਰਾਂ ਨਾ ਦਬਾਅ ਵਹਾਂਦੇ। ਧਰਤੀ ਤੇ ਸਮੁੰਦਰ ਹੈ, ਧਰਤੀ ਤੇ ਨਦੀਆਂ ਵਗਦੀਆਂ ਨੇ, ਨਹਿਰਾਂ ਵਗਦੀਆਂ ਪਾਣੀ ਦੀਆਂ, ਪਰ ਧਰਤੀ ਕਹਿੰਦੀ ਭਾਰ ਨਹੀਂ ਲੱਗਦਾ। ਸੋ ਸਾਰੀਆਂ ਗੱਲਾਂ ਦਾ ਜ਼ਿਕਰ ਕਰਦਿਆਂ ਭਾਈ ਗੁਰਦਾਸ ਜੀ ਨੇ ਬੜੇ ਵਿਸਥਾਰ ਨਾਲ ਤੇ ਅਖੀਰ ਰਿਜ਼ਲਟ ਕੀ ਦਿੱਤਾ, ਬਹੁਤੇ ਵਿਸਥਾਰ ਵਿਚ ਨਾ ਜਾਈਏ। ਭਾਈ ਗੁਰਦਾਸ ਜੀ ਕਹਿੰਦੇ ਧਰਤੀ ਕਹਿੰਦੀ ਇਹਨਾਂ ਸਭ ਵਸਤਾਂ ਦਾ ਮੈਨੂੰ ਭਾਰ ਨਹੀਂ ਹੈ, ਤੇ ਫਿਰ ਪੁੱਛਿਆ ਭਾਰ ਕਾਹਦਾ, ਤੇ ਆਖਿਆ ਭਾਰੇ ਭੂਈ ਅਕਿਰਤ ਘਣ ਮੰਦੀ ਹੋ ਮੰਦੇ। ਗੱਜ ਕੇ ਆਖੋ ਸਤਨਾਮ। ਭਾਈ ਗੁਰਦਾਸ ਜੀ ਕਹਿੰਦੇ ਧਰਤੀ ਨੇ ਆਖਿਆ ਮੈਨੂੰ ਅਕਿਰਤ ਘਣ ਮਨੁੱਖ ਦਾ ਭਾਰ ਲੱਗਦਾ, ਜਿਹੜਾ ਅਕਿਰਤ ਘਣ ਹੋ ਗਿਆ, ਜਿਹੜਾ ਪਰਮਾਤਮਾ ਦੇ ਗੁਣਾਂ ਨੂੰ ਭੁੱਲ ਕੇ ਅਕਿਰਤ ਘਣ ਬਣ ਗਿਆ, ਮੈਨੂੰ ਉਸ ਦਾ ਭਾਰ ਲੱਗਦਾ। ਅਕਿਰਤ ਘਣ ਦਾ ਇੰਨਾ ਭਾਰ, ਦੇਖੋ ਪਰਬਤਾਂ ਦਾ ਭਾਰ ਨਹੀਂ, ਦਰਖਤਾਂ ਦਾ ਭਾਰ ਨਹੀਂ, ਸਾਰੀ ਬਨਸਪਤੀ ਦਾ ਭਾਰ ਨਹੀਂ ਹੈ, ਧਰਤੀ ਨੂੰ ਭਾਰ ਹੈ। ਤੇ ਕਿਰਤ ਘਣ ਦਾ ਉਹ 50 ਕਿਲੋ ਹੋਵੇ, ਉਹ 1 ਕੁਇੰਟਲ ਹੋਵੇ, ਉਹ 1.5 ਕੁਇੰਟਲ ਹੋਵੇ, ਧਰਤੀ ਨੂੰ ਅਕਿਰਤ ਘਣ ਦਾ ਭਾਰ ਲੱਗਦਾ। ਧਰਤੀ ਕਹਿੰਦੀ ਮੈਥੋਂ ਅਕਿਰਤ ਘਣ ਦਾ ਭਾਰ ਨਹੀਂ ਝੱਲਿਆ ਜਾਂਦਾ। ਤੇ ਖਿਆਲ ਕਰਿਓ ਗੁਰਮੁਖ, ਅੱਜ ਮਨਾਂ ਚ ਝਾਤੀ ਮਾਰਨ ਦੀ ਲੋੜ ਹੈ, ਆਪਣੇ ਜੀਵਨ ਵੱਲ ਦੇਖੀਏ, ਅਸੀਂ ਕਿਤੇ ਗੁਰੂ ਤੋਂ ਅਕਿਰਤ ਘਣ ਤਾਂ ਨਹੀਂ ਹੋ ਗਏ, ਅਸੀਂ ਕਦੇ ਪਰਮਾਤਮਾ ਤੋਂ ਕਿਰਤ ਘਣ ਤਾਂ ਨਹੀਂ ਹੋ ਗਏ। ਸਤਿਗੁਰ ਸੱਚੇ ਪਾਤਸ਼ਾਹ ਦੇ ਨਾਮ ਨੂੰ ਭੁੱਲ ਕੇ, ਆਪਣੇ ਗੁਰੂ ਦੇ ਉਪਦੇਸ਼ਾਂ ਸੰਦੇਸ਼ਾਂ ਨੂੰ ਭੁੱਲ ਕੇ, ਗੁਰੂ ਦੀਆਂ ਰਹਿਮਤਾਂ ਨੂੰ ਭੁੱਲ ਕੇ ਅਸੀਂ ਕਿਰਤ ਘਣ ਤਾਂ ਨਹੀਂ ਹੋ ਗਏ। ਸਤਿਗੁਰਾਂ ਨੇ ਤੇ ਸਾਡੇ ਪਹਿਲਾਂ ਪਰਮਾਤਮਾ ਨੇ ਇੰਨੇ ਪਰਉਪਕਾਰ ਕੀਤੇ ਸਾਡੇ ਤੇ, ਸਾਨੂੰ ਮਨੁੱਖਾ ਜਨਮ ਬਖਸ਼ਿਆ, ਸੋਹਣਾ ਸਰੀਰ, ਅੰਗ ਪ੍ਰਤੰਗ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਪੜ੍ਹੀਏ ਤੇ ਜ਼ਿਕਰ ਆ, ਸੱਚੇ ਪਾਤਸ਼ਾਹ ਕਹਿੰਦੇ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਵਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਦ ਭਇਆ ਉਪਰ ਸਾਕ ਸੈਨ, ਮੁਖ ਪਿਆਉ ਬੈਠ ਕੋ ਦੈਨ, ਪਰ ਇਹ ਨਿਰਗੁਣ ਗੁਣ ਕਸ਼ੂ ਨਾ ਬੂਝੈ। ਇਹ ਨਿਰਗੁਣੀ ਆਰਾ ਮਨੁੱਖ ਵਾਹਿਗੁਰੂ ਦੇ ਗੁਣਾਂ ਨੂੰ ਜਾਣਦਾ ਹੀ ਨਹੀਂ, ਇਹ ਭੁੱਲਿਆ ਕਿਰਤ ਘਣ ਬਣਿਆ। ਤੇ ਖਿਆਲ ਕਰਿਓ ਅਕਿਰਤ ਘਣ ਦਾ ਫਿਰ ਗੁਰਮੁਖ ਪਿਆਰੇ ਪਾਰ ਉਤਾਰਾ ਨਹੀਂ ਹੈ, ਅਕਿਰਤ ਘਣ ਦੀ ਕੋਈ ਵਿਚੋਲਗਿਰੀ ਨਹੀਂ ਕਰਦਾ, ਬੀਚ ਨਾ ਕੋਈ ਕਰੇ ਅਕਿਰਤ ਘਣ ਵਿਛੜ ਪਿਆ, ਉਹਦੀ ਕੋਈ ਵਿਚੋਲਗਿਰੀ ਨਹੀਂ ਕਰਦਾ ਪਰਮਾਤਮਾ ਨਾਲ ਮਿਲਾਉਣ ਲਈ, ਅਕਿਰਤ ਘਣ ਬਖਸ਼ਿਆ ਨਹੀਂ ਜਾਂਦਾ। ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹ ਆਪਣੇ ਕਰਮਾਂ ਕਰਕੇ ਵਾਹਿਗੁਰੂ ਤੋਂ ਵਿਛੜਿਆ, ਅਕਿਰਤ ਘਣ ਬਣਿਆ, ਆਏ ਖਰੇ ਕਠਿਨ ਜਮ ਕੰਕਰ ਪਕੜ ਲਿਆ। ਫਿਰ ਆ ਖੜਦੇ ਗੁਰਮੁਖ ਪਿਆਰਿਓ ਜਮ ਕੰਕਰ, ਜਮਦੂਤ, ਬਹੁਤੇ ਜਮਦੂਤ ਉਸ ਨੂੰ ਆ ਪਕੜਦੇ ਆ ਤੇ ਲੈ ਜਾਂਦੇ ਆ। ਫਿਰ ਗੁਰਮੁਖ ਪਿਆਰਿਓ ਧਰਮ ਰਾਜੇ ਕੇ ਹੇਰੂ ਆਏ, ਮਾਇਆ ਕੇ ਸੰਗਲ ਬੰਧ ਲਿਆ, ਬੰਨ ਲੈਂਦੇ ਫਿਰ ਮਾਰਿਆ ਕੂਟੈ ਨੀਤ ਨੀਤ ਕਿਸੇ ਆਗਿਆ ਕਰੀ ਪੁਕਾਰ ਜਨ। ਤੇ ਫਿਰ ਨਾ ਕਿਤੇ ਕੋਈ ਪੁਕਾਰ ਨਾ ਫਰਿਆਦ ਕਿੱਥੇ ਸੁਣਿਆਈ, ਕਿਉਂ ਜਿਸ ਕੰਮ ਵਾਸਤੇ ਭੇਜਿਆ ਸੀ ਉਹ ਕੰਮ ਕੀਤਾ ਹੀ ਨਹੀਂ, ਬੰਦਗੀ ਕਰਕੇ ਪਰਮਾਤਮਾ ਦਾ ਰੂਪ ਬਣਿਆ ਹੀ ਨਹੀਂ। ਫਿਰ ਪਕੜੇ ਚਲਾਇਆ ਆਪਣਾ ਕਮਾਇਆ ਮਹਾ ਮੋਹਨੀ ਰਾਤੇ ਆ। ਗੁਰੂ ਅਰਜਨ ਦੇਵ ਮਹਾਰਾਜ ਉਚਾਰਦੇ ਨੇ ਭਾਈ ਜਮ ਕੰਕਰ ਜਮਦੂਤ ਫਿਰ ਪਕੜ ਚਲਾਉਂਦੇ ਆ ਫੜ ਚਲਾਉਂਦੇ ਆ ਤੇ ਇਹ ਸਾਰਾ ਕੁਝ ਆਪਣਾ ਕਮਾਇਆ ਆਪਣੇ ਕੀਤੇ ਹੋਏ ਮਾੜੇ ਕਰਮਾਂ ਦਾ ਉਹਨੂੰ ਫਲ ਭੁਗਤਣਾ ਪਿਆ। ਮਹਾ ਮੋਹਨੀ ਰਾਤੇ ਆ, ਜਿਹੜੀ ਮਹਾ ਮੋਹਣੀ ਮਾਇਆ ਭੋਗ ਬਲਾਸਾਂ ਵਿਚ ਰਤਿਆ, ਮਨੁੱਖ ਵਾਹਿਗੁਰੂ ਦੀ ਬੰਦਗੀ ਨਹੀਂ ਕੀਤੀ, ਪੁੰਨ ਦਾਨ ਸੇਵਾ ਸਿਮਰਨ ਭਗਤੀ ਨਹੀਂ ਕੀਤੀ, ਕਿਰਤਕਣ ਬਣਿਆ ਰਿਹਾ ਪਰਮਾਤਮਾ ਤੋਂ ਗੁਰ ਪਰਮੇਸ਼ਰ ਤੋਂ ਕਿਰਤਕਣ ਬਣਿਆ ਰਿਹਾ, ਮਹਾ ਮੋਹਣੀ ਰਾਤੇ ਆ, ਮਹਾ ਮੋਹਣੀ ਮੋਹ ਮਾਇਆ ਦੇ ਵਿਚ ਰਤਿਆ ਰਿਹਾ, ਭੋਗ ਬਲਾਸਾਂ ਚ ਰਤਿਆ ਰਿਹਾ। ਇਸੇ ਕਰਕੇ ਉਹਨੂੰ ਫਿਰ ਜੈਸਾ ਬੀਜਿਆ ਸੋ ਲਾਉਣਾ, ਕਰਮਾਂ ਸੰਦੜਾ ਖੇਤ, ਜਿਹੋ ਜਿਹਾ ਬੀਜਿਆ ਉਹੋ ਜਿਹਾ ਵੱਢਣਾ ਪਿਆ। ਦਾਦਾ ਦੋਸ ਨਾ ਦੇਊ ਕਿਸੇ ਦੋਸ, ਕਰਮਾਂ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜਾ ਅਵਰ ਜਾਣਾ। ਸਤਿਗੁਰ ਸੱਚੇ ਪਾਤਸ਼ਾਹ ਨੇ ਬਾਣੀ ਵਿਚ ਫੈਸਲਾ ਦੇ ਦਿੱਤਾ, ਜਿਹੋ ਜਿਹਾ ਬੀਜਿਆ ਉਹੋ ਜਿਹਾ ਵੱਢਿਆ। ਬਾਬਾ ਫਰੀਦ ਸਾਹਿਬ ਬਚਨ ਕਰਦੇ, ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ, ਠੰਡੈ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਕਿੱਕਰਾਂ ਦੇ ਬੀਜ ਬੀਜ ਕੇ ਕਿਤੇ ਮੇਵੇ ਨਹੀਂ ਮਿਲਣੇ, ਦਾਖਾਂ ਨਹੀਂ ਮਿਲਣੀਆਂ, ਬਜੌਰ ਸ਼ਹਿਰ ਦੀਆਂ ਮਸ਼ਹੂਰ ਦਾਖਾਂ ਨਹੀਂ ਪ੍ਰਾਪਤ ਹੋਣੀਆਂ। ਕਿੱਕਰਾਂ ਦੇ ਬੀਜ ਬੀਜੇ ਆ ਤੇ ਕੰਡੇ ਹੀ ਮਿਲਣੇ ਆ, ਮਾੜੇ ਕਰਮ ਕੀਤੇ ਆ ਤੇ ਮਾੜੇ ਕੰਮ ਦਾ ਮਾੜਾ ਹੀ ਰਿਜ਼ਲਟ ਮਿਲਣਾ ਹੈ। ਜੀਵਨ ਸਫਲ ਨਹੀਂ ਹੋਣ ਲੱਗਿਆ, ਭੋਗ ਬਲਾਸਾਂ ਚ ਰੱਤੀ ਹੋਈ ਜ਼ਿੰਦਗੀ ਅਕਿਰਤ ਕਣ ਬਣਿਆ, ਕਿਤੇ ਪਰਮਾਤਮਾ ਦੀ ਬਖਸ਼ਿਸ਼ ਨਹੀਂ ਹੋਣ ਲੱਗੀ। ਤੇ ਖਿਆਲ ਕਰਿਓ ਸੱਚੇ ਪਾਤਸ਼ਾਹ ਨੇ ਅੱਗੇ ਬਚਨ ਕੀਤਾ, ਗੁਣ ਗੋਬਿੰਦ ਗੁਰਮੁਖ ਨਾ ਜਪਿਆ, ਤਪਤ ਥੰਮ ਗਲ ਲਾਤਿਆ। ਗੁਣ ਗੋਬਿੰਦ, ਉਸ ਗੋਬਿੰਦ ਦੇ ਵਾਹਿਗੁਰੂ ਦੇ ਗੁਣਾਂ ਨੂੰ ਨਹੀਂ ਜਪਿਆ, ਗੁਰਮੁਖ ਨਾ ਬਣਿਆ, ਗੁਰਮੁਖ ਬਣ ਕੇ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਾ ਜਪਿਆ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਧ ਬਿਹਾਤ ਹੈ, ਫੂਟੈ ਘੱਟ ਜਿਉ ਪਾਨੀ, ਹਰ ਗੁਣ ਕਹੇ ਨਾ ਗਾਵ ਹੀ ਮੂਰਖ ਅਗਿਆਨ, ਝੂਠੈ ਲਾਲਚ ਲੱਗ ਕੈ ਨੈ ਮਰਨ ਪਛਾਨ, ਅਜ ਹੂੰ ਕਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੈ, ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ। ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਦੇ, ਗੁਰਮੁਖ ਬਣ ਕੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਤੇ ਸਮਝੋ ਤਪਤ ਥੰਮ ਗਲ ਲਾਤੇ ਆ, ਮਾੜੇ ਕਰਮਾਂ ਦੇ ਤਪਤ ਥੰਮ ਜਿਹੜੇ ਆ ਉਹਦੇ ਗਲ ਲੱਗੇ, ਭਾਵ ਕੇ ਮਾੜੇ ਕਰਮਾਂ ਚ ਕਾਮ ਕ੍ਰੋਧ ਚ ਰਤਿਆ ਫਿਰਦਾ, ਜਾਂ ਤਪਤ ਥੰਮ ਗਲ ਲਾਤੇ ਆ ਜੋ ਸੰਪਰਦਾਇ ਟਕਸਾਲੀ ਅਰਥ ਕੀਤਾ ਹੈ ਗੁਰਮੁਖ ਪਿਆਰੇ, ਉਸ ਅਨੁਸਾਰ ਕੇ ਉਹਨੂੰ ਤਪਤ ਥੰਮ ਗਲ ਲੱਗਣਗੇ, ਭਾਵ ਨੂੰ ਸਜਾਵਾਂ ਮਿਲਣਗੀਆਂ ਜਿਹਨੇ ਵਾਹਿਗੁਰੂ ਦੀ ਬੰਦਗੀ ਨਹੀਂ ਕੀਤੀ, ਭਗਤੀ ਨਹੀਂ ਕੀਤੀ। ਕਾਮ ਕ੍ਰੋਧ ਅਹੰਕਾਰ ਮੂਠਾ, ਖੋਏ ਗਿਆਨ ਪਛਤਾਪਿਆ, ਕਾਮ ਵਿਚ ਰਤਿਆ, ਕ੍ਰੋਧ ਵਿਚ ਰਤਿਆ, ਅਹੰਕਾਰ ਵਿਚ ਰਤਿਆ, ਮੁੱਠਾ ਮੁੱਠਾ ਭਾਵ ਠੱਗਿਆ ਗਿਆ। ਕਾਮ ਨੇ ਮਨੁੱਖ ਨੂੰ ਠੱਗ ਲਿਆ, ਕ੍ਰੋਧ ਨੇ ਠੱਗ ਲਿਆ, ਅਹੰਕਾਰ ਨੇ ਠੱਗ ਲਿਆ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲੈ। ਕਾਮ ਦਾ ਠੱਗਿਆ ਹੋਇਆ ਮਨੁੱਖ, ਕ੍ਰੋਧ ਦਾ ਠੱਗਿਆ ਹੋਇਆ ਮਨੁੱਖ, ਅਹੰਕਾਰ ਦਾ ਠੱਗਿਆ ਹੋਇਆ ਮਨੁੱਖ, ਖੋਏ ਗਿਆਨ ਪਛਤਾਪਿਆ, ਵਾਹਿਗੁਰੂ ਦੀ ਬੰਦਗੀ ਦਾ ਗਿਆਨ ਗਵਾ ਕੇ ਇਨ੍ਹਾਂ ਚੀਜ਼ਾਂ ਵਿਚ ਰਤਿਆ ਹੋਇਆ ਮਨੁੱਖ ਫਿਰ ਅੰਤ ਨੂੰ ਪਛਤਾਉਣਾ ਪੈਂਦਾ ਹੈ। ਪਰ ਸਤਿਗੁਰ ਦੀ ਬਾਣੀ ਕਹਿੰਦੀ, ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈ। ਸੱਚੇ ਪਾਤਸ਼ਾਹ ਕਹਿੰਦੇ, ਐਸਾ ਕੰਮ ਤੂੰ ਮੂਲੇ ਨਾ ਕਰ, ਐਸਾ ਕੰਮ ਨਾ ਕਰ, ਨਾ ਕਰ ਜਿਹਦਾ ਤੈਨੂੰ ਅੰਤ ਰਿਜ਼ਲਟ ਪਛਤਾਵਾ ਮਿਲੇ। ਅਸੀਂ ਹਰ ਕੰਮ ਦੁਨੀਆਂ ਤੇ ਕਰਦੇ ਹਾਂ ਲਾਭ ਵਾਸਤੇ, ਦੁਨੀਆਂ ਦੇ ਉੱਤੇ ਜੇ 4 ਰੁਪਈਏ ਖਰਚ ਕਰਦੇ ਹਾਂ, 10 ਰੁਪਈਏ ਲਾ ਕੇ 100 ਦੀ ਆਸ ਰੱਖਦੇ ਹਾਂ, ਬਿਜ਼ਨਸ ਵਪਾਰ ਕਰਦੇ ਹਾਂ, ਲਾਹਾ ਹੋਵੇ ਲਾਭ ਹੋਵੇ, ਤੇ ਫਿਰ ਖਿਆਲ ਕਰਿਓ ਗੁਰਮੁਖ ਪਿਆਰਿਓ, ਜੀਵਨ ਦਾ ਵੀ ਲਾਹਾ ਲੈਣਾ, ਬੰਦਗੀ ਦੇ ਵਿਚ ਲਾ ਕੇ ਜੀਵਨ ਨੂੰ ਜੀਵਨ ਦਾ ਲਾਹਾ, ਇਕ ਇਕ ਅਮੋਲਕ ਸਵਾਸ ਦਾ ਲਾਹਾ, ਦੁਰਲੱਭਾ ਜੀਵਨ ਮਨੁੱਖਾ ਜੀਵਨ ਦਾ ਲਾਹਾ। ਪਰ ਜਿਸ ਵੇਲੇ ਗੁਰਮੁਖ ਪਿਆਰਿਓ ਅਸੀਂ ਕਾਮ ਵਿਚ, ਕ੍ਰੋਧ ਵਿਚ, ਲੋਭ ਮੋਹ ਹੰਕਾਰ ਵਿਚ ਠੱਗੇ ਜਾਂਦੇ ਹਾਂ, ਗਿਆਨ ਗਵਾ ਦਿੰਦੇ ਵਾਹਿਗੁਰੂ ਦੀ ਬੰਦਗੀ ਦਾ, ਤੇ ਫਿਰ ਪਛਤਾਵਾ ਪੱਲੇ ਰਹਿ ਜਾਂਦਾ ਹੈ। ਅਕਿਰਤ ਘਣ ਬਣ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਗੁਣਾਂ ਨੂੰ, ਉਹਦੀਆਂ ਬਖਸ਼ਿਸ਼ਾਂ ਨੂੰ ਜਦੋਂ ਵਿਸਾਰ ਦਿੰਦੇ ਹਾਂ, ਤੇ ਖਿਆਲ ਕਰਿਓ ਭਾਈ ਗੁਰਦਾਸ ਜੀ ਦਾ ਬਚਨ ਅਕਿਰਤ ਘਣ ਬਾਰੇ, ਦੇਖੋ ਸਭ ਤੋਂ ਮਾੜਾ ਅਕਿਰਤ ਘਣ ਨੂੰ, ਗੰਦੀਆਂ ਵਸਤੂਆਂ ਤੋਂ ਵੀ ਗੰਦਾ, ਮਾੜੀਆਂ ਵਸਤੂਆਂ ਤੋਂ ਵੀ ਮਾੜਾ ਅਕਿਰਤ ਘਣ ਨੂੰ ਆਖਿਆ ਭਾਈ ਗੁਰਦਾਸ ਜੀ ਨੇ। ਅੱਜ ਮਨਾਂ ਚ ਝਾਤੀ ਮਾਰੀ, ਅਸੀਂ ਕਿਤੇ ਅਕਿਰਤ ਘੰਟਾ ਨਹੀਂ ਬਣ ਗਏ। ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਬੰਦਗੀ ਨੂੰ ਆਪਣੇ ਗੁਰੂ ਦੇ ਪਰਉਪਕਾਰਾਂ ਨੂੰ ਭੁਲਾ ਕੇ ਅਸੀਂ ਕਿਤੇ ਕਿਰਤ ਘਣਤਾ ਨਹੀਂ ਬਣ ਗਏ। ਗੁਰੂ ਨਾਨਕ ਸਾਹਿਬ ਨੇ ਸਾਡੇ ਤੇ ਇੰਨੇ ਪਰਉਪਕਾਰ ਕੀਤੇ, ਸਾਨੂੰ ਰੱਬੀ ਬਾਣੀ ਦੇ ਲੜ ਲਾਇਆ, ਸਾਨੂੰ ਏਡੇ ਉਪਦੇਸ਼ ਤੇ ਸੰਦੇਸ਼ ਤੇ ਸਿਧਾਂਤ ਬਖਸ਼ੇ ਸਤਿਗੁਰ ਸੱਚੇ ਪਾਤਸ਼ਾਹ ਨੇ। ਸਦੀਵੀ ਕਾਲ ਵਾਸਤੇ ਸਾਨੂੰ ਗੁਰਬਾਣੀ ਦਾ ਚਾਨਣ, ਗੁਰਬਾਣੀ ਦਾ ਗਿਆਨ ਬਖਸ਼ ਦਿੱਤਾ, ਪਰ ਅਸੀਂ ਕਿਤੇ ਕਿਰਤ ਘਣਤਾ ਨਹੀਂ ਬਣ ਗਏ। ਵੱਖ ਵੱਖ ਜਾਮਿਆਂ ਦੇ ਅੰਦਰ ਸਤਿਗੁਰ ਨੇ ਜੋ ਪਰਉਪਕਾਰ ਤਤੀਆਂ ਤਵੀਆਂ ਤੇ ਬੈਠ ਕੇ ਦਿੱਲੀ ਦੇ ਚਾਂਦਨੀ ਚੌਂਕ ਵਿਚ ਸੀਸ ਦਾ ਬਲੀਦਾਨ ਦੇ ਕੇ ਜੋ ਸਤਿਗੁਰ ਨੇ ਪਰਉਪਕਾਰ ਕੀਤਾ ਸੀ, ਕਿਤੇ ਕਿਰਤ ਘਣਤਾ ਨਹੀਂ ਬਣ ਗਏ। ਸਰਬੰਸ ਵਾਰਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਮਨੁੱਖਤਾ ਦੀ ਖਾਤਰ, ਸਾਡੀ ਖਾਤਰ, ਦੱਬੇ ਕੁਚਲੇ ਲਤਾੜੇ ਲੋਕਾਂ ਨੂੰ ਉਭਾਰਨ ਦੀ ਖਾਤਰ ਕਿਤੇ ਅਸੀਂ ਉਸ ਗੁਰੂ ਦੀ ਸਿੱਖੀ, ਉਸ ਗੁਰੂ ਦੇ ਸੰਦੇਸ਼ਾਂ ਉਪਦੇਸ਼ਾਂ ਦਾ ਰਾਹ ਛੱਡ ਕੇ ਕਿਤੇ ਕਿਰਤ ਘਣਤਾ ਨਹੀਂ ਬਣ ਗਏ। ਅੱਜ ਮਨਾਂ ਚ ਝਾਤੀ ਮਾਰਨ ਦੀ ਲੋੜ ਹੈ। ਦੁਨੀਆਂ ਵਿਚ ਵਸਦਾ ਮਨੁੱਖ ਇਸ ਗੱਲ ਨੂੰ ਸੋਚੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਜੋ ਪਰਉਪਕਾਰ, ਡੁੱਬਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ, ਮੈਂ ਮਾਤਾ ਗੁਜਰੀ ਸਰਹੰਦ ਦੇ ਵਿਚ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ, ਚਾਰ ਪੁੱਤਰ ਸੀ ਬਖਸ਼ੇ ਪਰਮਾਤਮਾ ਨੇ, ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ, ਮੈਨੂੰ ਮਤ ਸ਼ੈਣ ਸਾ ਤੁਸੀਂ ਕਹੋ ਸਿੰਘੋ, ਕਿਸ਼ਤਾਂ ਨਾਲ ਤੇ ਕਰਜ਼ ਉਤਾਰਿਆ ਮੈਂ। ਗੁਰੂ ਗੋਬਿੰਦ ਸਿੰਘ ਦੇ ਪਰਉਪਕਾਰ ਕੂੰਜਾਂ ਵਾਂਗ ਕੁਰਲਾ ਕੇ ਅੱਜ ਲੋਕੀ ਐਵੇਂ ਨਹੀਂ ਦਸਮੇਸ਼ ਨੂੰ ਯਾਦ ਕਰਦੇ। ਉਹ ਤਾਂ ਹਰ ਵੇਲੇ ਇੱਕੋ ਗੱਲ ਆਖਦੇ ਸੀ, ਮੇਰੇ ਮਾਲਕਾ ਪੂਰੀ ਫਰਿਆਦ ਕਰਦੇ, ਮੇਰਾ ਪਿਤਾ ਲਿਆ, ਮੇਰੇ ਪੁੱਤ ਲੈ ਲਾ, ਮੇਰਾ ਵਸਦਾ ਘਰ ਬਰਬਾਦ ਕਰਦੇ, ਚੁਣ ਲੈ ਨੌਹਾਂ ਦੇ ਨਾਲ ਪਰਿਵਾਰ ਮੇਰਾ, ਐਪਰ ਖਾਲਸਾ ਪੰਥ ਆਜ਼ਾਦ ਕਰਦੇ, ਐਪਰ ਦੇਸ਼ ਮੇਰੇ ਨੂੰ ਆਜ਼ਾਦ ਕਰਦੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਹਿੰਦੁਸਤਾਨ ਦੇ ਗਲੋਂ ਗੁਲਾਮੀ ਲਾਉਣ ਦਾ ਮੁੱਢ ਬੰਨਿਆ। ਸਰਬੰਸ ਵਾਰਿਆ, ਕਿਤੇ ਪਿਤਾ ਤੋਰਿਆ, ਕਿਤੇ ਪੁੱਤਰ ਤੋਰੇ, ਕਿਤੇ ਆਪ ਸਤਿਗੁਰ ਮਾਛੀ ਵਾੜੇ ਦੇ ਜੰਗਲਾਂ ਚ ਇਤਿਹਾਸ ਪੜ੍ਹੀਏ ਗੁਰਮੁਖ, ਆਹੀ ਆਹੀ ਦਿਨ ਚੱਲ ਰਹੇ ਪੋਹ ਦਾ ਮਹੀਨਾ ਕਿਤੇ ਯਾਦ ਕਰੀਏ ਗੁਰਮੁਖ ਪਿਆਰੇ, ਆਪੋ ਦੇ ਮਹੀਨੇ ਦੇ ਅੰਦਰ ਜੋ ਸਤਿਗੁਰ ਦੇ ਪਰਉਪਕਾਰ, ਕਿਤੇ ਆਨੰਦਪੁਰ ਨੂੰ ਛੱਡਣਾ, ਕਿਤੇ ਸਰਸਾ ਦਾ ਕੰਢਾ, ਕਿਤੇ ਚਮਕੌਰ ਦੀ ਗੜੀ, ਕਦੇ ਸਰਹੰਦ ਦੀਆਂ ਨੀਹਾਂ ਵੱਲ ਨਿਗਾਹ ਮਾਰੀਏ। ਸਤਿਗੁਰ ਸੱਚੇ ਪਾਤਸ਼ਾਹ ਸਰਬੰਸ ਵਾਰ, ਅੱਜ ਨਾ ਚਰਨਾਂ ਚ ਮਖਮਲੀ ਜੋੜਾ, ਨਾ ਹੇਠਾਂ ਨੀਲਾ ਘੋੜਾ, ਨਾ ਹੱਥ ਤੇ ਬਾਜ, ਨਾ ਸਿਰ ਤੇ ਤਾਜ, ਗੁਲਾਬੇ ਪੰਜਾਬੇ ਦਾ ਖੂਹ, ਟਿੰਡ ਦਾ ਸਰਾਣਾ ਪੋਹ, ਮਘ ਦੀਆਂ ਰਾਤਾਂ, ਗਰਮ ਬਸਤਰ ਕੋਲ ਕੋਈ ਨਹੀਂ ਹੈ, ਪਰ ਫੇਰ ਵੀ ਬਚਨ ਕਰ ਰਹੇ ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ। ਤਾਂ ਹੀ ਦੁਨੀਆਂ ਦੇ ਇਤਿਹਾਸਕਾਰਾਂ ਨੇ ਆਖ ਦਿੱਤਾ, ਵਾਹ ਵਾਹ ਗੁਰੂ ਗੋਬਿੰਦ ਸਿੰਘ ਧੰਨ ਜਿਗਰਾ ਤੇਰਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੁਰਬਾਨੀ ਅੱਜ ਲੋੜ ਹੈ ਗੁਰਮੁਖ ਪਿਆਰਿਓ, ਸਾਨੂੰ ਸਤਿਗੁਰ ਦੇ ਪਰਉਪਕਾਰਾਂ ਨਾਲ ਜੁੜਨ ਦੀ। ਅੱਜ ਮਨਾਂ ਚ ਝਾਤੀ ਮਾਰੀਏ, ਕਿਤੇ ਸਤਿਗੁਰ ਦੇ ਪਰਉਪਕਾਰਾਂ ਨੂੰ ਛੱਡ ਅਸੀਂ ਕਿਰਤ ਘਣਤਾ ਨਹੀਂ ਬਣ ਗਏ। ਅਸੀਂ ਵਹਿਮਾਂ ਭਰਮਾਂ ਪਖੰਡਾਂ ਫੂਕੇ ਕਰਮ ਕਾਂਡਾਂ ਚ, ਜਿਨ੍ਹਾਂ ਚੋਂ ਸਾਨੂੰ ਸਾਡੇ ਸਤਿਗੁਰ ਨੇ ਕੱਢੇ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਜੀਵਨ ਇਤਿਹਾਸ ਪੜ੍ਹੀਏ, ਦੁਨੀਆਂ ਨੂੰ ਤਾਰਿਆ ਫੂਕੇ ਕਰਮ ਕਾਂਡ ਚੋਂ ਕੱਢਣ ਲਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੱਕੇ ਮਦੀਨੇ ਦੀ ਧਰਤੀ ਤੇ ਗਏ, ਸਤਿਗੁਰ ਨੇ ਕੋਈ ਫਰਕ ਨਹੀਂ ਰੱਖਿਆ ਕਿਸੇ ਨਾਲ ਕਿ ਕੇਵਲ ਸਿੱਖਾਂ ਨੂੰ ਉਪਦੇਸ਼ ਦੇਣਾ। ਉਨ੍ਹਾਂ ਨੇ ਮੱਕੇ ਮਦੀਨੇ ਦੀ ਧਰਤੀ ਤੇ ਜਾ ਕੇ ਮੁਸਲਮਾਨਾਂ ਨੂੰ ਉਪਦੇਸ਼ ਬਖਸ਼ਿਆ, ਸੱਚੀ ਬੰਦਗੀ ਦਾ, ਸੱਚੀ ਨਮਾਜ਼ ਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਰਿਦੁਆਰ ਗੰਗਾ ਗਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉੱਥੇ ਪਾਂਡਿਆਂ ਪੁਜਾਰੀਆਂ ਨੂੰ, ਲੱਖਾਂ ਪਾਂਡੇ ਪੁਜਾਰੀ ਬ੍ਰਾਹਮਣ ਲੋਕ ਇਕੱਠੇ ਹੋਏ ਸਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਫੋਕੇ ਵਹਿਮਾਂ ਭਰਮਾਂ ਕਰਮ ਕਾਂਡਾਂ ਦਾ ਖੰਡਨ ਕਰਕੇ ਸੱਚੀ ਬੰਦਗੀ ਦਾ ਰਾਹ ਦੱਸਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਹਰਿਦੁਆਰ ਗੰਗਾ ਗਏ ਤਾਂ ਉਸ ਵੇਲੇ ਗੁਰਮੁਖ ਪਿਆਰੇ, ਇਤਿਹਾਸ ਅਸੀਂ ਸਭ ਜਾਣਦੇ ਹਾਂ, ਸਿੱਖ ਜਗਤ ਦੇ ਬੱਚੇ ਬੱਚੇ ਦੀ ਜ਼ੁਬਾਨ ਤੇ ਸਾਖੀ ਹੈ ਕਿ ਸਾਰੇ ਪਾਂਡੇ ਪੁਜਾਰੀ ਚੜ੍ਹਦੇ ਵਾਲੇ ਪਾਸੇ ਸੂਰਜ ਲੋਕ ਨੂੰ ਬੁੱਕਾਂ ਭਰ ਭਰ ਕੇ ਪਾਣੀ ਦੇ ਰਹੇ ਸਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਗੰਗਾ ਚ ਪ੍ਰਵੇਸ਼ ਕੀਤਾ ਤੇ ਸਤਿਗੁਰ ਨੇ ਉਲਟੇ ਪਾਸੇ ਲਹਿੰਦੇ ਵੱਲ ਨੂੰ ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਅੱਜ ਸਿੱਖ ਜਗਤ ਦੇ ਬੱਚੇ ਬੱਚੇ ਦੀ ਜ਼ੁਬਾਨ ਤੇ ਇਹ ਸਾਖੀ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਨ੍ਹਾਂ ਨੂੰ ਕਰਮ ਕਾਂਡਾਂ ਤੋਂ ਹਟ ਕੇ ਸੱਚੀ ਬੰਦਗੀ ਨਾਲ, ਅਸਲੀ ਬ੍ਰਾਹਮਣਤਾਈ ਨਾਲ ਜੁੜਨ ਦਾ ਉਪਦੇਸ਼ ਦਿੱਤਾ। ਜਦੋਂ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਆਖਿਆ ਵੀ ਭਾਈ ਤੂੰ ਫਕੀਰ ਆ, ਇੱਧਰ ਨੂੰ ਪਾਣੀ ਕਿਉਂ ਦੇ ਰਿਹਾ? ਮਹਾਰਾਜ ਨੇ ਆਖਿਆ ਤੁਸੀਂ ਇੱਧਰ ਨੂੰ ਕਿਉਂ ਦੇ ਰਹੇ ਹੋ? ਆਖਿਆ ਸੂਰਜ ਲੋਕ ਚ ਸਾਡੇ ਪਿੱਤਰ ਬੈਠੇ, ਉਹਨਾਂ ਨੂੰ ਪਾਣੀ ਦੇ ਰਹੇ ਹਾਂ, ਸਾਡਾ ਪਾਣੀ ਪਿੱਤਰਾਂ ਤੱਕ ਪਹੁੰਚ ਰਿਹਾ, ਤੁਸੀਂ ਕਿਹਨੂੰ ਦੇ ਰਹੇ? ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਆਪਣੇ ਖੇਤਾਂ ਨੂੰ ਦੇ ਰਿਹਾ। ਕਹਿੰਦੇ ਬੜਾ ਅਣਜਾਣ ਹੈ ਤੂੰ, ਤੇਰਾ ਪਾਣੀ ਤੇ ਬੁੱਕਾਂ ਗੰਗਾ ਚ ਡਿੱਗੀ ਜਾ ਰਹੀਆਂ, ਤੇਰਾ ਪਾਣੀ ਖੇਤਾਂ ਚ ਨਹੀਂ ਜਾਣਾ। ਮਹਾਰਾਜ ਕਹਿੰਦੇ ਜੇ ਤੁਹਾਡਾ ਸੂਰਜ ਲੋਕ ਜਾਂਦਾ ਤੇ ਮੇਰਾ ਖੇਤਾਂ ਚ ਕਿਉਂ ਨਹੀਂ ਜਾਏਗਾ? ਕਹਿੰਦੇ ਖੇਤ ਤਾਂ ਬਹੁਤ ਦੂਰ ਹੈ। ਆਖਿਆ ਤੁਹਾਡੇ ਸੂਰਜ ਲੋਕ ਨਾਲੋਂ ਤਾਂ ਜ਼ਿਆਦਾ ਦੂਰ ਨਹੀਂ ਹੈ। ਸੂਰਜ ਲੋਕ ਕਿੰਨੀ ਕੁ ਦੂਰ ਹੈ? ਕਹਿੰਦੇ ਹਜ਼ਾਰਾਂ ਜੋਜਨ ਦੂਰ ਹੈ ਸੂਰਜ ਲੋਕ, ਜਿੱਥੇ ਸਾਡੇ ਪਿੱਤਰ ਬੈਠੇ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਫੋਕੇ ਕਰਮ ਕਾਂਡ ਵਿਚ ਨਾ ਪਾਓ, ਸੱਚੀ ਬੰਦਗੀ ਵੱਲ ਜੁੜੋ। ਜੈਸੇ ਗੁਰਬਾਣੀ ਦਾ ਬਚਨ ਜੀਵਤ ਪਿੱਤਰ ਨਾ ਮਾਨੈ ਕੋ ਮੂਏ ਸਰਾਧ ਕਰਾਹੀ, ਜਿਉਂਦੇ ਮਾਂ ਬਾਪ ਦੀ, ਜਿਉਂਦੇ ਬਜ਼ੁਰਗਾਂ ਦੀ, ਜਿਉਂਦੇ ਪਿੱਤਰਾਂ ਦੀ ਸੇਵਾ ਕਰੋ। ਮਰਿਆਂ ਨੂੰ ਪਾਣੀ ਦੇਣਾ ਗੁਰਮਤ ਦੇ ਅੰਦਰ ਸਤਿਗੁਰ ਨੇ ਖੰਡਨ ਕਰ ਦਿੱਤਾ। ਉਨ੍ਹਾਂ ਨੂੰ ਆਖਿਆ ਜਿਉਂਦਿਆਂ ਦੀ ਸੇਵਾ, ਇਹ ਤੁਹਾਡਾ ਦਿੱਤਾ ਪਾਣੀ ਵੀ ਸੂਰਜ ਲੋਕ ਨਹੀਂ ਜਾਂਦਾ, ਜੇ ਮੇਰਾ ਕੁਝ ਮੀਲਾਂ ਤੇ ਖੇਤਾਂ ਚ ਨਹੀਂ ਜਾਂਦਾ ਤਾਂ। ਹੈਰਾਨ ਹੋ ਗਏ ਸਾਰੇ, ਨਿਰਉਤਰ ਹੋ ਗਏ, ਗੱਲ ਸਮਝ ਪੈ ਗਈ, ਕਿਉਂਕਿ ਗੁਰੂ ਬਾਬੇ ਦੇ ਸਮਝਾਉਣ ਦਾ ਤਰੀਕਾ ਹੀ ਬੜਾ ਵੱਖਰਾ ਸੀ। ਗੁਰੂ ਨਾਨਕ ਸਾਹਿਬ ਨੇ ਕਦੇ ਆਪਣਾ ਸਿਧਾਂਤ ਸਮਝਾਉਣ ਲਈ ਕਿਸੇ ਦੇ ਸਿਰ ਚ ਡਾਂਗ ਨਹੀਂ ਮਾਰੀ, ਤਲਵਾਰ ਨਹੀਂ ਮਾਰੀ ਸਤਿਗੁਰੂ ਨਾਨਕ ਸਾਹਿਬ ਨੇ। ਬਸ ਸ਼ਬਦਾਂ ਦੇ ਹੀ ਐਸੇ ਤੀਰ, ਸ਼ਬਦਾਂ ਦੇ ਹੀ ਐਸੇ ਅਣਿਆਲੇ ਬਾਣ ਸਨ ਕਿ ਭੁੱਲੇ ਭਟਕਿਆਂ ਨੂੰ ਰੱਬ ਦਾ ਰਾਹ ਦਿਸ ਪੈਂਦਾ ਸੀ। ਗੁਰਮੁਖੋ, ਗੁਰੂ ਨਾਨਕ ਸਾਹਿਬ ਨੇ ਇਸ ਕਰਮ ਕਾਂਡ ਤੋਂ ਮਨੁੱਖਤਾ ਨੂੰ ਪਾਸੇ ਹੋਣ ਦਾ ਉਪਦੇਸ਼ ਬਖਸ਼ਿਆ। ਅੱਜ ਸਿੱਖ ਜਗਤ ਦੇ ਬੱਚੇ ਬੱਚੇ ਦੀ ਜ਼ੁਬਾਨ ਤੇ ਸਾਖੀ ਹੈ, ਪਰ ਹੱਥ ਬੰਨ ਕੇ ਦਾਸ ਬੰਗਲਾ ਸਾਹਿਬ ਦੀ ਧਰਤੀ ਤੇ ਜੁੜੀਆਂ ਬੈਠੀਆਂ ਸਿੱਖ ਸੰਗਤਾਂ ਨੂੰ, ਜੋ ਦਿੱਲੀ ਤੋਂ ਇੱਥੇ ਪਹੁੰਚੀਆਂ ਨੇ ਤੇ ਬਾਹਰੋਂ ਕਈ ਥਾਵਾਂ ਤੋਂ ਸੰਗਤਾਂ ਇੱਥੇ ਪਹੁੰਚੀਆਂ, ਉਨ੍ਹਾਂ ਨੂੰ ਦਾਸ ਬੇਨਤੀ ਕਰਨੀ ਚਾਹੁੰਦਾ। ਚੜ੍ਹਦੀ ਕਲਾ ਟਾਈਮ ਟੀਵੀ ਦੇ ਰਾਹੀਂ ਦੇਸ਼ਾਂ ਪ੍ਰਦੇਸ਼ਾਂ ਚ ਘਰਾਂ ਵਿਚ ਬੈਠੀਆਂ ਸੰਗਤਾਂ ਨੂੰ ਦਾਸ ਬੇਨਤੀ ਕਰਨੀ ਚਾਹੁੰਦਾ। ਗੁਰਮੁਖੋ, ਗੁਰੂ ਕੇ ਸਿੱਖੋ, ਜੇ ਅੱਜ ਤੁਹਾਨੂੰ ਕੋਈ ਵੀ ਮਨੁੱਖ, ਕੋਈ ਗੈਰ ਸਿੱਖ ਇਹ ਪੁੱਛ ਲਵੇ ਕਿ ਜਿੱਥੇ ਏਡਾ ਵੱਡਾ ਇਤਿਹਾਸ ਵਾਪਰਿਆ, ਏਡੀ ਵੱਡੀ ਸਾਖੀ ਇਤਿਹਾਸ ਵਿਚ ਲਿਖੀ ਆ, ਗੁਰੂ ਨਾਨਕ ਦਾ ਗੁਰਦੁਆਰਾ ਕਿੱਥੇ ਹੈ, ਤੇ ਸੱਚ ਜਾਣਿਓ ਗੁਰਮੁਖ ਪਿਆਰਿਓ, ਕਿਸੇ ਸਿੱਖ ਕੋਲੇ ਜਵਾਬ ਨਹੀਂ ਹੈਗਾ। ਤੁਸੀਂ ਕਹੋਗੇ ਹਰਿਦੁਆਰ ਚ ਹੈ ਜਿੱਥੇ ਇਤਿਹਾਸ ਵਾਪਰਿਆ, ਜਾ ਕੇ ਵੇਖ ਲਓ ਹਰਿਦੁਆਰ, ਉਥੇ ਹੈ ਗੰਗਾ ਦੇ ਘਾਟ ਤੇ ਗੁਰਦੁਆਰਾ ਬਣਿਆ ਸੀ। ਗੁਰਦੁਆਰਾ 450 ਸਾਲ ਪਹਿਲਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਵੇਲੇ ਹੀ, ਗੁਰਮੁਖ ਪਿਆਰਿਓ, ਗੁਰਦੁਆਰਾ ਕਿਉਂ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਭਾ ਬਣਿਆ ਸੀ ਉਹ ਗੁਰਦੁਆਰਾ। ਗੁਰੂ ਨਾਨਕ ਸਾਹਿਬ ਦੀ ਗੋਸ਼ਟੀ ਹੋਈ ਸੀ ਉਹਨਾਂ ਪਾਂਡੇ ਪੁਜਾਰੀਆਂ ਵਿਦਵਾਨਾਂ ਦੇ ਨਾਲ, ਤੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਉਸ ਗੁਰਦੁਆਰਾ ਸਾਹਿਬ ਦਾ ਨਾਮ ਰੱਖਿਆ ਗਿਆ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ, ਗੁਰੂ ਕਾ ਲੰਗਰ ਚੱਲਦਾ ਸੀ ਗੁਰਦੁਆਰਾ, ਪਰ ਅੱਜ ਕਿਉਂ ਨਹੀਂ ਹੈ, ਕਿੱਥੇ ਗਿਆ? ਧਰਤੀ ਨਿਕਲ ਗਈ ਜਾਂ ਅਸਮਾਨ ਖਾ ਗਿਆ? ਗੁਰਮੁਖ ਪਿਆਰੇ, ਉਸ ਗੁਰਦੁਆਰੇ ਨੂੰ ਅੱਜ ਜੇ ਸਾਨੂੰ ਕੋਈ ਪੁੱਛੇ ਸਾਡੇ ਕੋਲ ਜਵਾਬ ਨਹੀਂ ਗੁਰਦੁਆਰਾ ਗਿਆਨ ਗੋਦੜੀ ਕਿੱਥੇ ਹੈ, ਤੇ ਫਿਰ ਗੁਰਮੁਖ ਪਿਆਰੇ ਕੁਝ ਸਿੱਖ ਇਸ ਭਾਲ ਵਿਚ ਨਿਕਲੇ ਕਿ ਗੁਰਦੁਆਰਾ ਕਿੱਥੇ ਗਿਆ, ਤੇ ਸਪਸ਼ਟ ਗੱਲ ਸਾਹਮਣੇ ਆਈ। ਜਦੋਂ 84 ਦਾ ਸਮਾਂ ਸੀ, 1984 ਦਾ ਵਰਤਾਰਾ ਵਰਤਿਆ ਸਿੱਖ ਜਗਤ ਤੇ, ਬੜਾ ਔਖਾ ਸਮਾਂ, ਜਦੋਂ ਅਕਾਲ ਤਖ਼ਤ ਸਾਹਿਬ ਤੋਪਾਂ ਤੇ ਟੈਂਕਾਂ ਨਾਲ ਭਾਰਤੀ ਹਕੂਮਤ ਵੱਲੋਂ ਢਹਿ ਢੇਰੀ ਕਰ ਦਿੱਤਾ ਗਿਆ। 84 ਦਾ ਕਤਲੇਆਮ ਦਿੱਲੀ ਦੇ ਅੰਦਰ, 72 ਘੰਟੇ ਦਿੱਲੀ ਜਲਦੀ ਰਹੀ, ਘਰਾਂ ਦੇ ਘਰ ਤਬਾਹ ਕਰ ਦਿੱਤੇ, ਪਰਿਵਾਰਾਂ ਦੇ ਪਰਿਵਾਰ, ਸਿੱਖ ਪਰਿਵਾਰ ਖਤਮ ਕਰ ਦਿੱਤੇ। ਉਸ ਵੇਲੇ ਬਹੁਤ ਸਾਰੇ ਗੁਰਦੁਆਰਿਆਂ ਗੁਰਧਾਮਾਂ ਦੀਆਂ ਬਿਲਡਿੰਗਾਂ ਤਬਾਹ ਕਰ ਦਿੱਤੀਆਂ, ਅਸੀਂ ਬਹੁਤ ਸਾਰੀਆਂ ਬਣਾ ਲਈਆਂ, ਪਰ ਇਹ ਵੱਡਾ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਉਸ ਵੇਲੇ ਮਲੀਆ ਮੇਟ ਕਰ ਦਿੱਤਾ ਗਿਆ, ਤਬਾਹ ਕਰ ਦਿੱਤਾ ਗਿਆ। ਤੇ ਸਰਕਾਰ ਨੇ ਉਸ ਜਗ੍ਹਾ ਤੇ, ਉੱਤਰਾਖੰਡ ਦੀ ਸਰਕਾਰ ਨੇ ਸਰਕਾਰੀ ਦਫ਼ਤਰ ਬਣਾ ਲਏ ਤੇ ਦੁਕਾਨਾਂ ਬਣਾ ਦਿੱਤੀਆਂ। ਅੱਜ ਉੱਥੇ ਗੁਰਦੁਆਰਾ ਗਿਆਨ ਗੋਦੜੀ ਨਹੀਂ ਸਰਕਾਰ ਦਾ ਦਫ਼ਤਰ ਹੈ, ਅੱਜ ਉੱਥੇ ਗੁਰਦੁਆਰਾ ਗਿਆਨ ਗੋਦੜੀ ਨਹੀਂ, ਦੁਕਾਨਾਂ ਮਾਰਕੀਟਾਂ ਬਣੀਆਂ ਹੋਈਆਂ ਨੇ। ਇਤਿਹਾਸ ਏਡਾ ਵੱਡਾ, ਗੰਗਾ ਦੇ ਘਾਟ ਤੇ ਗੁਰੂ ਨਾਨਕ ਸਾਹਿਬ ਦਾ ਉਹ ਪਾਵਨ ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਪਰ ਅੱਜ ਨਹੀਂ ਹੈ ਉੱਥੇ। ਗੁਰਮੁਖ ਪਿਆਰੇ, ਸਾਨੂੰ ਬਹੁਤੇ ਸਿੱਖਾਂ ਨੂੰ ਪਤਾ ਵੀ ਨਹੀਂ ਹੈ, ਬਹੁਤ ਸਾਰੇ ਸਿੱਖਾਂ ਨੂੰ ਗੁਰਮੁਖ ਪਿਆਰੇ ਇਸ ਗੱਲ ਦਾ ਪਤਾ ਨਹੀਂ ਕਿ ਅੱਜ ਤੋਂ 27 ਸਾਲ ਪਹਿਲਾਂ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਗੁਰੂ ਘਰ ਦੇ ਵਿਰੋਧੀਆਂ, ਜਿਹੜੇ ਗੁਰੂ ਨਾਨਕ ਦੀ ਵਿਚਾਰਧਾਰਾ, ਗੁਰੂ ਗ੍ਰੰਥ ਪੰਥ ਦੀ ਵਿਚਾਰਧਾਰਾ ਦੇ ਵਿਰੋਧੀ, ਉਨ੍ਹਾਂ ਵੱਲੋਂ ਤਬਾਹ ਕਰ ਦਿੱਤਾ ਗਿਆ ਗੁਰਦੁਆਰਾ। ਉਹਦੀ ਇਮਾਰਤ ਤਹਿਸ ਨਹਿਸ ਕਰ ਦਿੱਤੀ ਗਈ। ਕੁਝ ਸਿੱਖਾਂ ਨੇ ਉਦਮ ਤੇ ਉਪਰਾਲਾ ਕੀਤਾ, ਇੱਥੋਂ ਦਿੱਲੀ ਤੋਂ ਸਰਦਾਰ ਗੁਰਚਰਨ ਸਿੰਘ ਹੋਰ ਬਹੁਤ ਸਾਰੇ ਗੁਰਸਿੱਖਾਂ ਨੇ ਉਪਰਾਲਾ ਕੀਤਾ। ਉਸ ਗੁਰਦੁਆਰਾ ਸਾਹਿਬ ਦਾ ਰਿਕਾਰਡ ਲੱਭਿਆ, ਜਦੋਂ ਸਰਕਾਰੀ ਮਾਲ ਰਿਕਾਰਡ ਰੈਵੀਨਿਊ ਰਿਕਾਰਡ ਲੱਭਿਆ, ਉਹਦੇ ਵਿੱਚ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦਰਜ ਆ, ਪਰ ਜਦੋਂ ਜਗ੍ਹਾ ਤੇ ਜਾ ਕੇ ਦੇਖਿਆ ਤੇ ਮਾਰਕੀਟਾਂ ਨੇ ਦੁਕਾਨਾਂ ਨੇ, ਮੰਗ ਉੱਠੀ ਗੁਰਦੁਆਰਾ ਸਾਹਿਬ ਦੀ ਪਰ ਕਿਤੇ ਸੁਣਵਾਈ ਨਹੀਂ ਹੋਈ। ਪ੍ਰਧਾਨ ਮੰਤਰੀ ਤੱਕ, ਰਾਸ਼ਟਰਪਤੀ ਤੱਕ, ਉੱਤਰਾਖੰਡ ਦੀ ਸਰਕਾਰ ਤੱਕ ਚਿੱਠੀ ਪੱਤਰ ਹੋਇਆ, ਮੀਟਿੰਗਾਂ ਹੋਈਆਂ, ਮੁਲਾਕਾਤਾਂ ਹੋਈਆਂ, ਪਰ ਗੁਰਮੁਖ ਪਿਆਰਿਓ ਕਿਸੇ ਨੇ ਵੀ ਗੁਰਦੁਆਰਾ ਸਾਹਿਬ ਦੇਣ ਦੀ ਹਾਮੀ ਨਹੀਂ ਭਰੀ। ਸਗੋਂ ਇਹੀ ਕਿਹਾ, ਇਸ ਬਾਤ ਨੂੰ ਛੱਡ ਦਿਓ, ਚੁੱਪ ਕਰ ਜਾਓ, ਫਿਰ ਅਕਿਰਤ ਘਣਤਾ। ਜੇ ਅਸੀਂ ਛੱਡ ਦਈਏ ਇਸ ਗੱਲ ਨੂੰ, ਗੁਰਮੁਖ ਪਿਆਰੇ ਸੀ ਗੁਰੂ ਨਾਨਕ ਦੇ ਕਿਰਤ ਘਣੇ ਆ, ਅਸੀਂ ਗੁਰੂ ਨਾਨਕ ਦੇ ਸਿੱਖ ਨਹੀਂ, ਅਕਿਰਤ ਘਣ ਹੋ ਜਾਵਾਂਗੇ ਕਿ ਗੁਰੂ ਦਾ ਏਡਾ ਵੱਡਾ ਇਤਿਹਾਸਕ ਗੁਰਦੁਆਰਾ ਜਿੱਥੋਂ ਸਮੁੱਚੀ ਮਨੁੱਖਤਾ ਨੂੰ ਗਿਆਨ ਮਿਲਦਾ, ਕੋਈ ਹਰਿਦੁਆਰ ਗੰਗਾ ਜਾਏ ਤੇ ਗੁਰਦੁਆਰਾ ਸਾਹਿਬ ਜਾ ਕੇ ਜਦੋਂ ਇਤਿਹਾਸ ਪੜ੍ਹਦਾ ਤੇ ਸਤਿਗੁਰ ਦਾ ਇਤਿਹਾਸ ਕੇ ਫੋਕੇ ਕਰਮ ਕਾਂਡ ਨੂੰ ਛੱਡ ਕੇ ਸੱਚੀ ਬੰਦਗੀ ਦਾ ਸਤਿਗੁਰ ਨੇ ਉੱਥੇ ਉਪਦੇਸ਼ ਦਿੱਤਾ, ਤੇ ਜਦੋਂ ਅੱਜ ਹੈ ਹੀ ਨਹੀਂ ਉੱਥੇ ਗੁਰਦੁਆਰਾ, ਫਿਰ ਗਿਆਨ ਕਿੱਥੋਂ ਮਿਲੇਗਾ? ਇਤਿਹਾਸ ਵਿੱਚ ਸਾਖੀਆਂ ਲਿਖੀਆਂ ਪਈਆਂ ਨੇ ਗੁਰਦੁਆਰਾ ਗਿਆਨ ਗੋਦੜੀ ਦੀਆਂ। ਗੁਰਮੁਖ ਪਿਆਰੇ, ਸਰਕਾਰ ਦੇ ਰਿਕਾਰਡ ਵਿੱਚ ਗੁਰਦੁਆਰਾ ਸਾਹਿਬ ਹੈ ਪਰ ਉੱਥੇ ਇਮਾਰਤ ਨਹੀਂ ਹੈ। ਉਪਰਾਲਾ ਕੀਤਾ ਗੁਰੂ ਕੇ ਸਿੱਖਾਂ ਨੇ, ਜਦੋਂ ਆਵਾਜ਼ ਉਠਾਈ ਤਾਂ ਮੈਂ ਉਸ ਆਵਾਜ਼ ਨੂੰ ਸੁਣਿਆ, ਬਹੁਤ ਸਾਰੇ ਗੁਰਸਿੱਖਾਂ ਨੇ ਉਸ ਆਵਾਜ਼ ਨੂੰ ਸੁਣਿਆ, ਤੇ ਸੱਚ ਜਾਣਿਓ ਕਈ ਕਈ ਰਾਤਾਂ ਨੀਂਦਰ ਨਹੀਂ ਪਈ ਜਿਸ ਵੇਲੇ ਇਸ ਵਿਚਾਰ ਨੂੰ ਸੁਣਿਆ ਕਿ ਇੱਕ ਗੁਰਦੁਆਰਾ ਜੋ ਤਬਾਹ ਕਰ ਦਿੱਤਾ ਗਿਆ ਤੇ ਅੱਜ ਤੱਕ ਨਹੀਂ ਹੈ, ਏਡਾ ਵੱਡਾ ਇਤਿਹਾਸਕ ਗੁਰਦੁਆਰਾ, ਤੇ ਫਿਰ ਆਪਣਾ ਫਰਜ਼ ਸਮਝਦਿਆਂ ਹੋਇਆ ਇਸ ਆਵਾਜ਼ ਨੂੰ ਹੋਰ ਵੱਡੀ ਕੀਤਾ ਕਿ ਸਾਡਾ ਗੁਰਦੁਆਰਾ ਸਾਹਿਬ ਮਿਲਣਾ ਚਾਹੀਦਾ। ਯਾਤਰਾਵਾਂ ਕੱਢੀਆਂ ਗਈਆਂ, 7 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਲਈ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਉੱਥੇ ਹਰਿਦੁਆਰ ਜਾ ਕੇ ਮਨਾਉਣ ਵਾਸਤੇ ਉਪਰਾਲਾ ਕੀਤਾ ਗਿਆ, ਪਰ ਗੁਰਮੁਖ ਪਿਆਰਿਓ ਜਿਸ ਵੇਲੇ ਸੈਂਕੜੇ ਹਜ਼ਾਰਾਂ ਸੰਗਤਾਂ ਉੱਤਰਾਖੰਡ ਦੇ ਰਾਜ ਵਿੱਚ ਦਾਖਲ ਹੋਈਆਂ, ਉੱਤਰਾਖੰਡ ਦੀ ਸਰਕਾਰ ਨੇ ਗ੍ਰਿਫ਼ਤਾਰ ਕਰ ਲਿਆ, ਆਖਿਆ ਇੱਥੇ ਗੁਰਦੁਆਰੇ ਦੀ ਗੱਲ ਨਾ ਕਰੋ। ਜਿੰਨੇ ਸਰਕਾਰੀ ਅਫਸਰ ਆਏ ਉਨ੍ਹਾਂ ਨਾਲ ਗੱਲਬਾਤ ਹੋਈ, ਕਹਿਣ ਲੱਗੇ ਅਸੀਂ ਮੰਨਦੇ ਹਾਂ ਕਿ ਇੱਥੇ ਗੁਰਦੁਆਰਾ ਸੀ, ਰਿਕਾਰਡ ਵਿੱਚ ਵੀ ਹੈ ਗੁਰਦੁਆਰਾ, ਪਰ ਅਸੀਂ ਇੱਥੇ ਬਣਾਉਣ ਦੀ ਇਜਾਜ਼ਤ ਨਹੀਂ ਦੇ ਸਕਦੇ। ਆਖਿਆ ਕਿਉਂ, ਰੁਕਾਵਟ ਕੌਣ ਹੈ, ਕੌਣ ਨਹੀਂ ਬਣਾਉਣ ਦੇਣਾ ਚਾਹੁੰਦਾ? ਕਹਿਣ ਲੱਗੇ ਬੀਜੇਪੀ ਦੀ ਸਰਕਾਰ ਹੈ, RSS ਹੈ, ਗੰਗਾ ਮਹਾਸਭਾ, ਨਹੀਂ ਚਾਹੁੰਦੇ ਕਿ ਇੱਥੇ ਹਰ ਕੀ ਪੌੜੀ ਹਰਿਦੁਆਰ ਤੇ ਸਿੱਖ ਸਰਦਾਰ ਨਜ਼ਰ ਪੈਣ, ਇੱਥੇ ਗੁਰੂ ਨਾਨਕ ਦਾ ਗੁਰਦੁਆਰਾ ਹੋਵੇ ਤੇ ਉਹ ਗੁਰਦੁਆਰਾ ਜਿਹੜਾ ਕਰਮ ਕਾਂਡ ਨੂੰ ਕੰਡੈਮ ਕਰਕੇ ਸੱਚੀ ਬੰਦਗੀ ਦੀ ਗੱਲ ਕਰਦਾ। ਕਹਿਣ ਲੱਗੇ ਇਸ ਜਗ੍ਹਾ ਦਾ ਦਾਅਵਾ ਛੱਡ ਦਿਓ, ਅਸੀਂ ਤੁਹਾਨੂੰ ਪਾਸੇ ਜਗ੍ਹਾ ਦੇ ਦਿੰਦੇ ਹਾਂ। ਤਾਂ ਉਸ ਵੇਲੇ ਗੁਰਮੁਖ ਪਿਆਰਿਓ ਆਖਿਆ, ਜੇ ਪਾਸੇ ਗੁਰਦੁਆਰਾ ਬਣ ਸਕਦਾ ਹੋਵੇ, ਅਸੀਂ ਸਰਕਾਰ ਤੋਂ ਭੀਖ ਨਹੀਂ ਮੰਗਦੇ, ਖਰਾਤ ਨਹੀਂ ਮੰਗਦੇ, ਸਿੱਖ ਕੋਈ ਕੰਗਲਿਆਂ ਦੀ ਕੌਮ ਨਹੀਂ ਹੈ, ਕੰਗਾਲਾਂ ਦੀ ਕੌਮ ਨਹੀਂ ਹੈ, ਇਕੱਲਾ ਸਿੱਖ ਹੀ 5-7 ਏਕੜ ਜ਼ਮੀਨ ਪਾਸੇ ਲੈ ਕੇ ਗੁਰਦੁਆਰਾ ਬਣਾ ਸਕਦਾ, ਸਾਨੂੰ ਤੇ ਉਹੀ ਜਗ੍ਹਾ ਚਾਹੀਦੀ ਹੈ। ਉਹ ਜਿੰਨੇ ਅਫਸਰ ਸਨ ਗੁਰਮੁਖ ਪਿਆਰਿਓ ਹਿੰਦੂ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ, ਉਨ੍ਹਾਂ ਨੂੰ ਬੇਨਤੀ ਕੀਤੀ, ਆਖਿਆ ਭਾਈ ਰਾਮ ਮੰਦਿਰ ਤੇ ਬਾਬਰੀ ਮਸਜਿਦ ਦਾ ਝਗੜਾ ਚੱਲਦਾ ਤੇ ਅੱਜ ਵੀ ਤੁਸੀਂ ਤੁਹਾਡੇ ਜਿਹੜੇ ਆਗੂ ਨੇ ਲੀਡਰ ਲੋਕ ਉਹ ਕਹਿੰਦੇ ਆ ਕਸਮ ਰਾਮ ਕੀ ਖਾਤੇ ਹੈ ਮੰਦਿਰ ਵਹੀ ਬਣਾਏਗੇ, ਸਾਨੂੰ ਕੋਈ ਇਤਰਾਜ਼ ਨਹੀਂ। ਅਸੀਂ ਕਿਹਾ ਰਾਮ ਮੰਦਿਰ ਦਿੱਲੀ ਚ ਬਣ ਸਕਦਾ, ਰਾਮ ਮੰਦਿਰ ਲਖਨਊ ਚ ਬਣ ਸਕਦਾ, ਅਯੁੱਧਿਆ ਦੀ ਜਗ੍ਹਾ ਕਹਿੰਦੇ, ਇਹ ਕੈਸੀ ਬਾਤ ਕਰਦੇ, ਤਾਂ ਹੋ ਨਹੀਂ ਸਕਦਾ। ਤੇ ਅਸੀਂ ਕਿਹਾ ਫਿਰ ਤੁਸੀਂ ਏਡੇ ਜ਼ਿੰਮੇਵਾਰ ਅਫਸਰ ਹੋ, ਇਹ ਕਿਵੇਂ ਹੋ ਸਕਦਾ ਕਿ ਅਸਲ ਜਗ੍ਹਾ ਗੁਰਦੁਆਰਾ ਗਿਆਨ ਗੋਦੜੀ ਦੀ ਛੱਡ ਕੇ ਅਸੀਂ ਪਾਸੇ ਗੁਰਦੁਆਰਾ ਬਣਾ ਲਈਏ ਕਿ ਹਰਿਦੁਆਰ ਚ ਹੋਰ ਗੁਰਦੁਆਰੇ ਨਹੀਂ ਹੈ? ਜਿੱਥੇ ਬਾਬਾ ਪੈਰ ਧਰੇ, ਜਿੱਥੇ ਸਤਿਗੁਰ ਨੇ ਚਰਨ ਪਾਏ ਆ, ਗੁਰਦੁਆਰਾ ਗਿਆਨ ਗੋਦੜੀ। ਤੁਸੀਂ ਕਹਿੰਦੇ ਕਸਮ ਰਾਮ ਕੀ ਖਾਤੇ ਹੈ ਮੰਦਰ ਵਹੀ ਬਣਾਏਗੇ, ਤੁਸੀਂ ਕਹਿੰਦੇ ਸਾਡੀ ਆਸਥਾ ਕਹਿੰਦੀ ਹੈ 500 ਸਾਲ ਪਹਿਲਾਂ ਇੱਥੇ ਰਾਮ ਮੰਦਰ ਸੀ, ਅਜੇ ਕਿ ਰਿਕਾਰਡ ਨਹੀਂ ਹੈ, ਪਰ ਸਾਡੇ ਕੋਲ ਤੇ ਰਿਕਾਰਡ ਹੈ, ਇਤਿਹਾਸ ਹੈ, ਰੈਵੀਨਿਊ ਰਿਕਾਰਡ ਹੈ ਸਰਕਾਰ ਦਾ। ਬਸ ਇੱਕੋ ਗੱਲ ਹੈ, ਗੁਰੂ ਨਾਨਕ ਦੇ ਸਿੱਖ ਹਾਂ, ਗੁਰਦੁਆਰਾ ਉੱਥੇ ਹੀ ਬਣਾਵਾਂਗੇ, ਅਕਿਰਤ ਘਣ ਨਹੀਂ ਬਣਨਾ, ਗੁਰੂ ਕੇ ਸਿੱਖ ਹਾਂ, ਆਵਾਜ਼ ਬੁਲੰਦ ਕਰਾਂਗੇ। ਉੱਤਰਾਖੰਡ ਵੱਲ ਗਏ, ਸਰਕਾਰਾਂ ਗ੍ਰਿਫ਼ਤਾਰ ਕਰ ਲਿਆ, ਕਹਿਣ ਲੱਗੇ ਬੀਜੇਪੀ ਦੀ ਹਾਈ ਕਮਾਂਡ ਨਹੀਂ ਚਾਹੁੰਦੀ ਇੱਥੇ ਗੁਰਦੁਆਰਾ ਬਣੇ, ਅਸੀਂ ਬੀਜੇਪੀ ਹਾਈ ਕਮਾਂਡ ਵੱਲ ਨੂੰ ਮੁੱਖ ਕਰ ਲਿਆ। ਹੁਣ ਕੱਲ ਨੂੰ 20 ਤਰੀਕ ਹੈ ਗੁਰਮੁਖ ਪਿਆਰਿਓ, ਜਿਹੜੇ ਗੁਰੂ ਕੇ ਸਿੱਖ ਤੇ ਧਰਮ ਨਿਰਪੱਖ ਲੋਕ ਆ, जेडे गुरु नानक दियां सिख्यावां नूं नतमस्तक हुंदे दास उहनां नूं बेनती करदा क्योंकि गुरु नानक दा उपदेश सारियां नूं सांझा। गुरु नानक ने सरबत दा भला मंगिया, एक रोस प्रोटेस्ट रखिया गया बीजेपी हाई कमांड दे दफ्तर दे मूहरे 20 तरीक नूं 12:30 बजे दिन दे। ते गुरु के सिखो, पंजाब चों सिख आ रहे है, उत्तराखंड तों आ रहे, हरियाणे तों आ रहे, यूपी तों आ रहे है, ते दिल्ली विच वसदियां संगतां नूं दास बेनती करनी चाहुंदा है, गुरुद्वारा ज्ञान गोदड़ी साहब दी मुड़ उसे जगह उसारी दे वास्ते तुसी भी अपना योगदान पाओ। दिल्ली विच वसदियां संगतां, हर सिख दा फर्ज है, बड़ी अमन शांति दे नाल असीं इह प्रोटेस्ट करना है। मकसद है कि दुनिया विच वसदे सिखां नूं इह पता लग जावे कि गुरुद्वारा ज्ञान गोदड़ी साहब जिहड़ा गुरु नानक साहब दा सदियां पुराना इतिहासक गुरुद्वारा, जिथों 27 साल पहलां मलिया मेट कर दिता गया, उहदी असीं मुड़ उसारी उस जगह ते करनी है। दास समुचे रूप दे अंदर यह बेनती संगतां नूं करना चाहुंदा है कि पॉलीटिक्स नूं पासे छड्ड के, सियासत नूं पासे छड्ड के, क्योंकि दास ना किसी पार्टी का मैंबर है, ना किसी का विरोधी है, पर सच की गल किसी के गिटे लगे गोडे लगे इस गल की कोई परवाह नहीं है। जिहड़ी बीजेपी अज तक यह कहती रही है कि कांग्रेस सिखां दी दुश्मन है, असीं ते सिखां दे यार हां, सिखां दे हमायती हां, उहदा असल चेहरा बेनकाब दुनिया के सामने करना कि बीजेपी की सरकार जो साडे गुरु नानक साहब का एडा इतिहासक गुरद्वारा साडे हवाले नहीं कर रही, सरकार वास्ते कोई वड्डी गल नहीं, सरकारी रिकॉर्ड है, पर वो कह रहे हैं कि सानू उन्हां नूं पुछना पवेगा। असीं कहा तो बहुत वड्डा पाड़ा पा दिता तुसीं कि पंजाब दे विच मंदिर बनाउणा होवेगा तो सिखां नूं पुछना पवेगा, जे उत्तराखंड च गुरुद्वारा बनाउण लई गंगा महासभा आरएसएस बीजेपी नूं पुछना पवेगा, तो फिर पंजाब विच मंदिर बनाउण लई जथेदारां नूं पुछना पवेगा। यह बहुत वड्डा पाड़ा तुसीं खड़ा कर रहे हो, 9 मास का रिश्ता जिहड़ा अज तक गल्लां करदे नूं अलग करन दीआं गल्लां कर रहे हो। सो गुरमुख प्यारे, बहुते विस्थार विच जाण दा समा नहीं रहिंदियां विचारां कल तुहाडे नाल सांझियां करांगे। आओ गुरमुख प्यारियो, अज दे इस पावन शब्द दे अंदर अकिरत घण दा जिक्र आया है, ते भाई गुरदास जी कहिंदे किरत घण सब तों माड़ा, असीं वी अकिरत घण नहीं बनना। गुरमुखो, गुरु दी बंदगी करके जीवन सफल करना, ते गुरु दे पावन अस्थान दी गुरद्वारा ज्ञान गोदड़ी साहब दी मुड उसे जगह उसारी वास्ते असीं अपने आखरी साहां तक लड़ना, खून दे आखरी कतरे तक शांतमई तरीके दे नाल अमन शांति दे नाल अपनी आवाज नूं बुलंद करना, ना सरकारां दा भय मनना, ना वड्डे अहुदेदारां दा भय। जिहड़ी सच दी गल है, गुरु दे भय विच रह के असीं इस आवाज नूं बुलंद करना। समुचियां संगतां नूं बेनती है कि आओ 20 तरीक नूं, कल दा दिन है गुरमुख प्यारे, बीजेपी हाई कमांड दे मुख दफ्तर दे सामने तकरीबन 12:30 बजे संगतां जिहड़ियां सिख संगतां शांतमई तरीके दे नाल अपनी आवाज बुलंद करन कि बीजेपी दी हाई कमांड उत्तराखंड दी अपनी बीजेपी दी सरकार नूं हुक्म करे कि गुरुद्वारा ज्ञान गोदड़ी साहब जिस जगह ते सी अज भी रेवेन्यू रिकॉर्ड विच बोलदा, गंगा दे घाट हर की पौड़ी ते ओह सिखां दे हवाले कीता जावे। सो आओ जे गुरमुख प्यारियो, असीं गुरु दे इस पावन इतिहासक स्थान नूं बनाउण तों पछां हट गए, निजी स्वार्थां बस जां पॉलीटिक्स जां कोई डर भय दे कारण ते गुरमुखों किरत बन जावांगे, गुरु सानू माफ नहीं करेगा। सतगुरु सच्चे पातशाह महाराज इस पावन शब्द दे समाप्ति दी पंक्ति दे अंदर वचन कर रहे, बिणवंत नानक संजोग भूला हर जाप रसना जापिया। गुरु नानक साहब सच्चे पातशाह ने दे नाम दी मोहर लगा के गुरु अर्जन देव सच्चे पातशाह बचन कर रहे, भाई जेड़ा मनुख वाहगुरु दी बंदगी नूं भुलिया, किरत घण बनिया, काम क्रोध दे विच ठगिया गया, इन्हां दे संजोग इन्हां दे साथ करके काम क्रोध भोग बलासा महामोहनी माया दे कारण हर रस हर वाहिगुरु परमेश्वर दा नाम हर जाप रसना जापिया, मनुख ऐसा भुल गया इन्हां वस्तुआं दे विच भोग बलासां च काम करो कि उन्हें वाहिगुरु दी बंदगी कीती नहीं ते जीवन दी बाजी हार दिती, चलियो जवारी दोए हाथ झाड़। सो सतगुरु सच्चे पातशाह ने सानू इस विच शब्द दे अंदर इस बंद दे अंदर सानू यही समझाउणा कीता कि वाहिगुरु दी बंदगी करो, भगती करो, जीवन सफला करो, काम क्रोध मोह हंकार विच ਜਾਂ ਕਿਰਤਕਨ ਬਣ ਕੇ ਗੁਰੂ ਦੇ ਪਰਪਕਾਰਾਂ ਨੂੰ ਵਾਹਿਗੁਰੂ ਦੇ ਪਰਪਕਾਰਾਂ ਨੂੰ ਭੁੱਲ ਕੇ ਆਪਣਾ ਜੀਵਨ ਬਰਬਾਦ ਨਾ ਕਰੋ। ਵਿਚਾਰਾਂ ਦੌਰਾਨ ਬੇਅੰਤ ਭੁੱਲਾਂ ਹੋਈਆਂ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਬਖਸ਼ਣ ਯੋਗ ਹੈ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰ ਦੇਣੀ, ਸਤਿਗੁਰ ਰਹਿਮਤ ਕਰਨ। ਕੱਲ ਦੇ ਦੀਵਾਨ ਵਿਚ ਫਿਰ ਸੁਬਹਾ ਇਸੇ ਟਾਈਮ ਸਤਿਗੁਰ ਦੀ ਪਾਵਨ ਬਾਣੀ ਦੇ ਅਗਲੇ ਬੰਦ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕਰਾਂਗੇ ਔਰ ਮੌਜੂਦਾ ਹਾਲਾਤਾਂ ਦੇ ਸਬੰਧ ਦੇ ਅੰਦਰ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ। ਬਹੁਤ ਬਹੁਤ ਧੰਨਵਾਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਮੂਹ ਸੰਗਤਾਂ ਦਾ, ਜੋ ਵੀ ਸੰਗਤਾਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪਹੁੰਚ ਕਰਕੇ ਗੁਰੂ ਕੇ ਦਰਸ਼ਨ ਕਰ ਰਹੀਆਂ, ਕਥਾ ਵਿਚਾਰ ਬਾਣੀ ਸ਼ਬਦ ਕੀਰਤਨ ਨਾਲ ਜੁੜ ਰਹੀਆਂ ਔਰ ਦੁਨੀਆਂ ਭਰ ਦੇ ਅੰਦਰ ਚੜ੍ਹਦੀ ਕਲਾ ਟਾਈਮ ਟੀਵੀ ਦੇ ਰਾਹੀਂ ਗੁਰਬਾਣੀ ਦਾ ਆਨੰਦ ਮਾਣ ਰਹੀਆਂ, ਸਭ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਗੱਜ ਕੇ ਗੁਰਫਤਿਹ ਦੀ ਸਾਂਝ ਕਰਵਾ ਕੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।